ਇਸ਼ਨਾਨ ਕਰਾਹੀ ਜਿਉਂ ਭੈ ਦਾਦਰ ਪਾਨੀ ਮਾਹੀ। ਸੰਧਿਆ ਪ੍ਰਾਤ ਇਸ਼ਨਾਨ ਕਰਾਹੀ ਜਿਉਂ ਭੈ ਦਾਦਰ ਪਾਨੀ ਮਾਹੀ।
ਜਦੋਂ ਗੁਰੂ ਤੋਂ ਪੁੱਛੋਗੇ ਤਾਂ ਗੁਰੂ ਤੁਹਾਨੂੰ ਦੱਸਦਾ ਤੀਰਥ ਜਾਓ ਤਾਂ ਹੋਰ ਅਵਸਰ ਕਰੋ, ਪੰਗਤ ਪੁੱਛੋ ਤਾਂ ਮਾਇਆ ਹੋ, ਤੀਰਥ ਤੇ ਜਾ ਕੇ ਅੱਜ ਤੱਕ ਕਿਸੇ ਨੂੰ ਨਿਰੰਕਾਰ ਦੀ ਪ੍ਰਾਪਤੀ ਨਹੀਂ ਹੋਈ। ਜੇ ਅੱਜ ਤੱਕ ਤੀਰਥ ਤੇ ਰੱਬ ਨਹੀਂ ਮਿਲਿਆ ਤਾਂ ਅੱਗੋਂ ਵੀ ਨਹੀਂ ਮਿਲਿਆ, ਕਿਉਂਕਿ ਤੀਰਥ ਤਾਂ ਅਗਾਨੇ ਲੋਕਾਂ ਦੇ ਪਰਸੋਂ ਦੀ ਗੱਲ ਹੋਈ ਜਾਣੀ। ਜਦੋਂ ਬਾਣੀ ਪੜ੍ਹੋਗੇ ਇਸ ਗੱਲ ਦਾ ਪਤਾ ਚੱਲ ਜਾਏਗਾ ਕਿ ਲੋਕਾਂ ਨੇ ਚੰਗੇ ਤੀਰਥ ਹੋਏ, ਗਿਆਨੀ ਤੋਂ ਤੀਰਥ ਤੇ ਜਾਏਗਾ, ਗਿਆਨੀ ਨੂੰ ਤਾਂ ਤੀਰਥ ਪਰਸਨ ਆਉਣਗੇ, ਗਿਆਨੀ ਨੂੰ ਪਰਸੇ ਵਰਤੇ ਸਨ ਗਿਆਨ ਦੇ ਖੋਟੇ ਲੋਕ ਤੀਰਥ ਤੇ ਜਾਂਦੇ, ਉੱਠਦੇ ਨੇ ਤੀਰਥ ਤੇ ਜਾ ਕੇ ਸ਼ਾਇਦ ਜਿਸਨੇ ਜੀਵਨ ਪਾਸ ਕੀਤੇ ਨੇ ਉਸ ਜਲ ਵਿੱਚ ਇਸ਼ਨਾਨ ਕਰਕੇ ਸ਼ਾਇਦ ਤੇ ਨਸ ਜਾਣਗੇ। ਪਰ ਗੁਰੂ ਸਬਾਣੀ ਵਿੱਚ ਦੱਸਦਾ ਹੈ ਕਿ ਇੱਕ ਭਾਉ ਲੱਖੀ ਰਹਿਤੇ ਹਨ ਦੋਏ ਭਾਉ ਚੜੀ ਅਸਹਨ, ਨਾਤਿਆਂ ਕੇਵਲ ਮਨੁੱਖ ਬੇਫਿਕਰ ਹੋ ਜਾਏਗਾ ਇਤਨੀ ਗੱਲ ਨਾਲ ਕਿ ਮੈਂ ਤੀਰਥ ਫਸ ਗਿਆ, ਮੈਂ ਇਸ਼ਨਾਨ ਕਰ ਲਿਆ। ਗੁਰਦੇਵ ਜੀ ਕਹਿੰਦੇ ਫਿਰ ਇਹ ਨਹੀਂ ਕਿ ਉਹ ਹੁਣ ਅੱਗੇ ਨੂੰ ਪਾਪ ਨਹੀਂ ਕਰੇਗਾ, ਜ਼ਿਆਦਾ ਕਰੇਗਾ, ਬਹੁਤ ਪ੍ਰਭਾਵੇ ਹੋਏ ਨਿਸੰਤ ਜਨ ਪਰ ਬਾਹਰ ਖਰੇ ਕਰੇਗਾ, ਜ਼ਿਆਦਾ ਪਾਪ ਕਰੇਗਾ ਕਿਉਂਕਿ ਉਸਨੂੰ ਕਿਤਨਾ ਗਿਆਨ ਹੈ ਉਹ ਗਿਆਨ ਨਹੀਂ ਕਿਹਾ ਜਾ ਸਕਦਾ। ਅਗਿਆਨਤਾ ਦੇ ਹਨੇਰੇ ਵਿੱਚ ਉਹਨੇ ਇਤਨੀ ਕੁ ਗੱਲ ਜਾਣੀ ਕਿ ਤੀਰਥ ਤੇ ਜਾਓ ਤੇ ਪਾਪ ਲੱਗ ਜਾਂਦੇ, ਉਹ ਪਾਪ ਕਰੇਗਾ ਫਿਰ ਦੁਬਾਰਾ ਤੀਰਥ ਤੇ ਜਾਏ। ਦੁਨੀਆਂ ਦੇ ਲੋਕਾਂ ਨੂੰ ਤੁਸੀਂ ਦੇਖਦੇ ਹੋ ਜ਼ਿੰਦਗੀ ਭਰ ਤੀਰਥਾਂ ਨੂੰ ਪਰਖਦੇ ਰਹੇ, ਕੋਈ ਇਸ ਗੱਲ ਦਾ ਹੰਕਾਰ ਪਿਆ ਕਰਦਾ ਕਿ ਮੈਂ ਹਰ ਸਾਲ ਹਜ਼ੂਰ ਸਾਹਿਬ ਜਾ ਕੇ ਆਉਂਦੇ, ਕੋਈ ਇਸ ਗੱਲ ਦਾ ਹੰਕਾਰ ਪਿਆ ਕਰਦਾ ਮੈਂ ਹੇਮਕੁੰਟ ਜਾ ਕੇ ਆਉਂਦੇ, ਰੱਬ ਤਾਂ ਨਹੀਂ ਮਿਲਿਆ, ਅੰਦਰ ਟਕਾਵ ਤਾਂ ਨਹੀਂ ਆਇਆ। ਜਿਨ੍ਹਾਂ ਦੇ ਅੰਦਰ ਟਕਾਵ ਆ ਗਿਆ ਉਹਨਾਂ ਨੂੰ ਤੀਰਥਾਂ 'ਤੇ ਜਾਣ ਦੀ ਲੋੜ ਨਹੀਂ ਪਈ। ਤੀਰਥ ਤਾਂ ਲੋਚਦੇ ਨੇ ਉਹਨਾਂ ਦੇ ਚਰਨ ਥੋੜੇ ਨੇ, ਤੀਰਥ ਤਾਂ ਬਣਦੇ ਹੀ ਉੱਥੇ ਨੇ ਜਿੱਥੇ ਕਿਸੇ ਗਿਆਨੀ ਦੇ ਪੈਰ ਟਿੱਕਦੇ ਨੇ। ਗਿਆਨੀ ਦਾ ਮਤਲਬ ਜਿਹਨਾਂ ਨੂੰ ਅਸੀਂ ਗਿਆਨੀ ਕਹਿੰਦੇ ਉਹ ਨਹੀਂ, ਗਿਆਨੀ ਦਾ ਮਤਲਬ ਹੈ ਜਿਸ ਨੂੰ ਬ੍ਰਹਮ ਦਾ ਗਿਆਨ ਹੈ, ਜਿਸ ਨੇ ਰੱਬ ਨੂੰ ਗਿਆਨ ਹੈ ਉਸ ਨੂੰ ਤੁਸੀਂ ਸਾਧ ਕਹੋ ਤੇ ਸੋਤ ਕਹੋ ਤੇ ਭਗਤ ਕਹੋ ਤੇ ਗੁਰੂ ਕਹੋ। ਫਿਰ ਕਹੋ ਜੋ ਸਿਖਰ ਪਰ ਉਹਨਾਂ ਨੇ ਕਦਮ ਟਿਕਾਣ ਨਾਲ ਤੀਰਥ ਬੋਲਿਆ ਨੇ, ਅੱਠ ਅੱਠ ਤੀਰਥ ਮੈਂ ਸਾਧ ਭਗਤ ਹੈ ਪਹਿਲਾਂ ਵੈਕੁੰਠ ਜਿਹੜੇ ਪੁੱਛਿਆ, ਜਿੱਥੇ ਬੈਠ ਕੇ ਉਹ ਚਿੰਤਨ ਕਰਦੇ ਨੇ ਪ੍ਰਭੂ ਦਾ ਨਾਮ ਉਚਾਰਦੇ ਨੇ ਉਹ ਜਗ੍ਹਾ ਸਵਰਗ ਹੋਵੇ। ਬਣੇ ਕਬੀਰ ਜੀ ਨੇ ਐਵੇਂ ਤਾਂ ਬਾਣੀ ਚ ਬਚਨ ਨਹੀਂ ਸੁਣ ਪਏ, ਕਹੋ ਕਬੀਰ ਤੂੰ ਕਹੀਏ ਕਾਹੇ ਸਾਧ ਸੰਗਤ ਵੈਕੁੰਠ ਆਏ, ਸਤ ਸੰਗਤ ਹੀ ਸਵਰਗ ਹੈ। ਕਬੀਰ ਜੀ ਕਹਿੰਦੇ ਹੋਰ ਸਵਰਗ ਕਿੱਥੋਂ ਟੁੱਟੋਗੇ, ਇਸ ਤੋਂ ਵੱਡਾ ਸਵਰਗ ਜਿੱਥੇ ਘਰ ਭੁੱਲ ਜਾਏ, ਜਿੱਥੇ ਪਰਿਵਾਰ ਭੁੱਲ ਜਾਏ, ਜਿੱਥੇ ਧਨ ਭੁੱਲ ਜਾਏ, ਜਿੱਥੇ ਮਿੱਤਰ ਸਾਥ ਸੰਬੰਧੀ ਭੁੱਲਦੇ ਹਨ, ਜਿੱਥੇ ਕੇਵਲ ਉਸਦੀ ਗੱਲ ਰਹਿ ਜਾਣਾ, ਇਸ ਤੋਂ ਵੱਡਾ ਸਵਾਰਕ ਕਿਹੜਾ ਹੈ? ਸਵਾਰਕ, ਸਵਾਰਕ ਦਾ ਅਰਥ ਹੈ ਸਵੈ ਵਰਗ, ਜਿੱਥੇ ਆਪਣੇ ਖਿਆਲਾਂ ਵਿੱਚ ਜੁੜਨਾ, ਜਿੱਥੇ ਕੇਵਲ ਉਸ ਪਰਮੇਸ਼ਵਰ ਦੀ ਗੱਲ ਕਰੀ ਜਾਣਾ, ਉਹ ਸਭ ਸੰਗਤ ਸਭ ਸੰਗਤ ਕੈਸੀ ਜਾਣੀ, ਜਿੱਥੇ ਇੱਕੋ ਨਾਮ ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ, ਪਾਉਣਾ ਹੈ ਉਸਨੂੰ ਰਸਤਾ ਤੀਰਥ ਨਹੀਂ ਹੈ। ਗੁਰਬਾਣੀ ਨੂੰ ਜ਼ਿਕਰ ਕੀਤਾ, ਜਲ ਕੇ ਮੱਝਣ ਮੇਘਤ ਹੋਵੇ, ਨਿਤ ਨਿਤ ਮੇਘ ਕਰਿਆ, ਜੇ ਤੀਰਥ ਤੇ ਇਸ਼ਨਾਨ ਕੀਤਿਆਂ ਨਹੀਂ ਮੁਕਤੀ ਮਿਲ ਜਾਏ, ਤੇ ਜਿਹਨਾਂ ਤੀਰਥਾਂ ਨੂੰ ਪਸੰਦ ਲਈ ਤੁਸੀਂ ਦੇ ਰਹੇ ਹੋ, ਉਸੇ ਹੀ ਜਲ ਵਿੱਚ ਦੁਬਾਰਾ ਡੱਡੂ ਦਿਨ ਰਾਤ ਰਹਿੰਦੇ। ਤਨ ਹੀ ਤਾਂ ਤੁਪਦਾ ਨਹੀਂ, ਮਨ ਨਹੀਂ, ਪਰਮੇਸ਼ਵਰ ਦੀ ਪ੍ਰਾਪਤੀ ਤਨ ਧੋਣ ਨਾਲ ਨਹੀਂ ਹੋਏਗੀ, ਮਨ ਧੋਣ ਨਾਲ। ਮਨ ਮੇਲੇ ਸਭ ਕੁਛ ਮੇਲਾ, ਤਨ ਧੋਤੇ ਮਨ ਅੱਛਾ ਨਹੀਂ। ਮਨ ਮੈਲਾ ਹੈ ਤਾਂ ਮਨ ਦੇ ਵਿਚਾਰ ਮੈਲਾ, ਜੇ ਵਿਚਾਰ ਮੈਲਾ ਹੈ ਤਾਂ ਆਚਾਰ ਮੈਲਾ, ਜੇ ਆਚਰਣ ਮੈਲਾ ਹੋ ਜਾਏ ਫਿਰ ਵਿਵਹਾਰ ਮੈਲਾ ਹੋ ਜਾਏ, ਜਦੋਂ ਵਿਵਹਾਰ ਮੈਲਾ ਹੋ ਜਾਏ ਫਿਰ ਸੰਸਾਰ ਮੈਲਾ। ਗੁਰੂ ਤਾਂ ਬਾਣੀ ਵਿੱਚ ਮਨ ਨੂੰ ਧੋਣ ਦੀ ਗੱਲ ਕਰਦਾ, ਜਿਹੜੇ ਮਨ ਕਰਕੇ ਅਗਿਆਨੀ ਹੋ ਗਏ ਉਹ ਲੱਖਾਂ ਤੀਰਥਾਂ ਤੇ ਪੁੱਛਣ, ਲੱਖਾਂ ਤੀਰਥਾਂ ਤੇ ਚਲੇ ਜਾਣ, ਕੀ ਤੁਹਾਡਾ ਖਿਆਲ ਉਹਨਾਂ ਦੇ ਮਨ ਨੂੰ ਗਿਆਨ ਪ੍ਰਾਪਤ ਹੋ ਜਾਏਗਾ? ਤੀਰਥ ਨਾਲ ਗਿਆਨ ਦੀ ਪ੍ਰਾਪਤੀ ਤਾਂ ਗੁਰੂ ਦੀ ਗੱਲ ਮਨ ਤੇ ਹੋਏਗੀ। ਗੁਰੂ ਦੇ ਬਾਣੀ ਚ ਬਚਨ ਪਏ ਨੇ, ਮਨੋ ਜੇ ਅੰਦੇ ਖੂਪ ਕਰਿਆ ਬਿਰਧ ਨਾ ਜਾਣੇਗੀ, ਮਨ ਦੇ ਉਹ ਰਹੇ ਕਮਲ। ਜਿਹੜੇ ਮਨ ਕਰਕੇ ਅੰਦੇ ਹੋ ਗਏ ਉਹਨਾਂ ਦੇ ਹਿਰਦੇ ਰੂਪੀ ਕਮਲ ਉਲਟੇ ਨੇ, ਸਿੱਧੇ ਨੇ, ਮਨ ਅੰਦੇ ਅੰਦੇ ਕਮਲ। ਜਦੋਂ ਕਮਲ ਉਲਟਾ ਹੋ ਜਾਏ ਤਾਂ ਸੁੰਦਰਤਾ ਨਹੀਂ, ਕਮਲ ਸਿੱਧਾ ਹੀ ਰੂਪਵਾਨ ਦਿੱਤਾ, ਜਦੋਂ ਉਲਟਾ ਹੋ ਜਾਏ ਤਾਂ ਗੁਰੂ ਕਹਿੰਦੇ ਫਿਰ ਕਮਲ ਕਰੂਪ ਲੱਭਣ ਲੱਗ ਜਾਂਦਾ। ਮਨ ਅੰਦੇ ਅੰਦੇ ਕਮਲ ਦਿਸਣ ਖਰੇ ਕਰੂਪ, ਇੱਕ ਕਹਿ ਜਾਂਦਾ ਕੇਵਲ ਕਹਿਣ ਜਾਂਦਾ, ਕਹਿਆ ਬੁੱਝਣ ਇੱਕ ਕਹੇ ਹੋਏ ਨੂੰ ਜਾਣ ਲੈਂਦੇ, ਜੋ ਕਿਹਾ ਹੈ ਉਹ ਜਾਣ, ਜੋ ਗੁਰੂ ਨੇ ਕਹਿ ਦਿੱਤਾ ਉਹ ਜਾਣ, ਇੱਕ ਕਹਿ ਜਾਣ ਕਹਿਆ ਬੁੱਝਣ ਤੇ ਨਾਲ ਸੁਗੜ ਸਰੂਪ, ਇੱਕ ਨਾ ਰਾਤ ਨਾ ਦੇਵ ਨਾ ਗੀਅ ਰਸ, ਰਸ ਕਸ ਨਾ ਜਾਣਾਂਤ, ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਅੱਖਰ ਕਾ ਪਿਓ ਰੰਗ ਅਨੰਤ, ਨਾਨਕ ਤੇ ਨਰ ਅਸਲ ਖਰ, ਜੇ ਬਿਨ ਗੁਣ ਬ੍ਰਹਮ ਕਰ। ਗੁਣ ਕੋਈ ਨਹੀਂ, ਹੰਕਾਰ ਕੀਤਾ ਜਾ, ਗੁਰੂ ਨਾਨਕ ਦੀ ਦ੍ਰਿਸ਼ਟੀ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਉਹ ਅਸਲ ਖੋਤੇ ਨੇ, ਜਿਹੜੇ ਗੁਣ ਤੋਂ ਬਿਨਾਂ ਬ੍ਰਹਮ ਕਰਦੇ ਸੀ, ਹੰਕਾਰ ਕਰ। ਅਸੀਂ ਨਹੀਂ ਜਾਣਿਆ ਤੀਰਥ ਕੀ ਹੈ, ਦੁਨਿਆਵੀ ਲੋਕ ਤੀਰਥ ਤੇ ਤਰਸਦੇ, ਤੀਰਥਾਂ ਨੂੰ ਤਰਸਣ ਨਾਲ ਕੰਮ ਨਹੀਂ ਮਿਲਦਾ। ਦੁਨੀਆਂ ਦੇ ਤਮਾਮ ਲੋਕ ਹਰਿਦਵਾਰ ਗਏ ਨੇ, ਗੁਰੂ ਨਾਨਕ ਵੀ ਗਏ, ਹਰਿਦਵਾਰ ਗੁਰੂ ਨਾਨਕ ਵੀ ਗਏ, ਪਰ ਪਵਿੱਤਰਤਾ ਲੈਣ ਲਈ ਨਹੀਂ, ਲੋਕਾਂ ਦੇ ਮਨਾਂ ਨੂੰ ਪਵਿੱਤਰ ਕਰ, ਲੋਕਾਂ ਦੇ ਮਨਾਂ ਨੂੰ ਲੱਗੀ ਅਗਿਆਨਤਾ ਦੀ ਮੈਲ ਕੱਢਣ ਲਈ ਅੱਜ ਗੁਰੂ ਨਾਨਕ ਹਰਿਦਵਾਰ ਦੀ ਧਰਤੀ ਤੇ ਪਹੁੰਚੇ। ਬੜੇ ਲੋਕ ਨੇ, ਸੂਰਜ ਚੜ੍ਹਨ ਦਾ ਮੌਕਾ ਹੈ, ਲੋਕ ਸੂਰਜ ਵੱਲ ਮੂੰਹ ਕਰਕੇ ਪਾਣੀ ਤੁਹਾਨੂੰ ਪਛਾਣਦੇ ਪੁੱਛਿਆ ਗੁਰੂ ਨੇ ਕੀ ਕਰਦੇ ਕਹਿਣ ਲੱਗੇ ਆਪਣੇ ਪਿੱਤਰਾਂ ਨੂੰ ਪਾਣੀ ਦਿੰਦੇ ਪਿੱਤਰ ਮਤਲਬ ਹੈ ਜੋ ਪਿਤਾ ਪਿਤਾਮਾ ਇਸ ਸੰਸਾਰ ਤੋਂ ਚਲੇ ਗਏ ਉਹਨਾਂ ਨੂੰ ਪਿੱਤਰ ਗੁਰੂ ਨਾਨਕ ਜਦੋਂ ਇਹ ਅਨਿਆਏ ਤੱਕਦੇ ਇਹ ਦਿੱਤਾ ਹੋਇਆ ਪਾਣੀ ਇਹਨਾਂ ਦੇ ਪਿੱਤਰਾਂ ਨੂੰ ਨਹੀਂ ਪਹੁੰਚਦਾ ਇਹਨਾਂ ਨੂੰ ਸੋਝੀ ਨਹੀਂ ਇਹਨਾਂ ਨੂੰ ਜਿਵੇਂ ਕਿਸੇ ਚਤੁਰ ਦਿਮਾਗ ਨੇ ਗੱਲ ਕਹਿ ਦਿੱਤੀ ਇਹ ਉਵੇਂ ਕਰਨਾ ਗੁਰੂ ਨਾਨਕ ਨੇ ਉਹਨਾਂ ਨੂੰ ਰੋਕਿਆ ਨਹੀਂ ਉਹਨਾਂ ਨੂੰ ਇਹ ਨਹੀਂ ਕਿਹਾ ਕਿ ਤੁਹਾਡਾ ਦਿੱਤਾ ਹੋਇਆ ਪਾਣੀ ਪਿੱਤਰਾਂ ਨੂੰ ਨਹੀਂ ਜਾਏ ਆਪ ਪੱਛਮ ਵੱਲ ਮੁੱਖ ਕਰਦੇ ਉਹਨਾਂ ਦੇ ਮੁੱਖ ਪੂਰਬ ਵੱਲ ਨੇ ਉਹ ਸੂਰਜ ਨੂੰ ਪਾਣੀ ਦੇ ਰਹੇ ਨੇ ਤੇ ਗੁਰੂ ਨਾਨਕ ਨੇ ਪੱਛਮ ਵੱਲ ਮੁੱਖ ਕਰਿਆ ਤੇ ਪਾਣੀ ਉਛਾਲਣ ਅਗਿਆਨੀਆਂ ਦੀ ਭੀੜ ਜਿੱਥੇ ਇਕੱਠੀ ਹੋ ਜਾਏ ਉੱਥੇ ਗਿਆਨੀ ਤੇ ਅਨੇਕਾਂ ਸਾਧ ਸਭ ਲੋਕ ਗੁਰੂ ਨਾਨਕ ਨੂੰ ਕਹਿ ਲੱਗ ਕੇ ਦੇਖ ਇਸ ਨੂੰ ਸੋਝੀ ਨਹੀਂ ਅੱਜ ਇਤਨੇ ਮਹਾਨ ਪੁਰਬ ਦੇ ਦਿਨ ਤੇ ਇਹ ਸੂਰਜ ਨੂੰ ਪਾਣੀ ਨਹੀਂ ਦੇ ਰਿਹਾ ਸਗੋਂ ਪੱਛਮ ਵੱਲ ਦੇ ਰਿਹਾ ਇਹਨੂੰ ਅਕਲ ਨਹੀਂ ਇਹਨੂੰ ਪਿੱਤਰਾਂ ਦਾ ਗਿਆਨ ਨਹੀਂ ਗੁਰੂ ਨਾਨਕ ਕੋਲ ਕੁਝ ਲੋਕ ਪਾਣੀ ਆ ਕੇ ਰੁਕਿਆ ਕਿਉਂ ਪਾਣੀ ਦੇ ਰਹੇ ਹੋ ਇੱਧਰ ਗੁਰੂ ਨਾਨਕ ਨੇ ਫਿਰ ਪੁੱਛਿਆ ਤੁਸੀਂ ਉਧਰ ਕਿਉਂ ਦੇ ਰਹੇ ਕਹਿਣ ਲੱਗੇ ਆਪਣੇ ਪਿੱਤਰਾਂ ਨੂੰ ਦੇ ਰਹੇ ਹੋ ਕਿੱਥੇ ਨੇ ਤੁਹਾਡੇ ਪਿੱਤਰ ਕਹਿਣ ਲੱਗੇ ਸਵਰਗ ਵਿੱਚ ਹੁਣ ਕਿੱਧਰ ਪਾਣੀ ਦੇ ਦੇ ਗੁਰੂ ਨਾਨਕ ਕਹਿਣ ਲੱਗੇ ਮੇਰੀ ਖੇਤੀ ਹੈ ਕਰਤਾਰਪੁਰ ਵਿੱਚ ਮੈਂ ਆਪਣੀ ਖੇਤੀ ਨੂੰ ਪਾਣੀ ਦੇ ਕਹਿਣ ਲੱਗੇ ਕਰਤਾਰਪੁਰ ਤਾਂ ਬੜੀ ਦੂਰ ਹੈ ਇੱਥੋਂ ਫਿਰ ਤੇਰਾ ਦਿੱਤਾ ਪਾਣੀ ਤਾਂ ਕਿਤੇ ਪਹੁੰਚਦਾ ਵੀ ਨਹੀਂ ਨਦੀ ਵਿੱਚ ਹੀ ਗਿਰ ਜਾ ਕਰਤਾਰਪੁਰ ਕਿਵੇਂ ਜਾਏ ਗੁਰੂ ਨਾਨਕ ਕਹਿਣ ਲੱਗੇ ਕਰਤਾਰਪੁਰ ਪਾਣੀ ਨਹੀਂ ਪਹੁੰਚੇਗਾ ਮੇਰਾ ਕਹਿਣ ਲੱਗੇ ਹੋਏ ਕਰਤਾਰਪੁਰ ਤਾਂ ਇਸੇ ਹੀ ਧਰਤੀ ਤੇ ਹੈ ਜੇ ਇਸੇ ਧਰਤੀ ਤੇ ਮੇਰਾ ਪਾਣੀ ਨਹੀਂ ਪਹੁੰਚਣਾ ਤੁਹਾਡਾ ਦਿੱਤਾ ਪਾਣੀ ਦੇਵਲੋਕ ਵਿੱਚ ਕਿਵੇਂ ਜਾਏਗਾ ਤੁਹਾਡਾ ਦਿੱਤਾ ਪਾਣੀ ਪਰਲੋਕ ਵਿੱਚ ਤੁਹਾਡੇ ਪਿੱਤਰਾਂ ਕੋਲ ਕਿਵੇਂ ਜਾਏਗਾ ਠੀਕ ਕਹਿ ਰਹੇ ਨੇ ਅਸੀਂ ਗਲਤ ਕਰ ਰਹੇ ਹਾਂ ਸਾਨੂੰ ਕਿਸੇ ਸੋਚ ਨੇ ਇਧਰਲੇ ਪਾਸੇ ਲਾਇਆ ਅਸੀਂ ਜਿੱਧਰ ਲਾਇਆ ਉਧਰ ਚਲੇ ਗਏ ਤੀਰਥ ਵੀ ਉਹਨਾਂ ਲੋਕਾਂ ਦੀ ਦੇਣ ਹੈ ਉਹਨਾਂ ਲੋਕਾਂ ਨੇ ਤੀਰਥਾਂ ਤੇ ਜਾਣ ਦੀ ਗੱਲ ਕੀਤੀ ਪਰ ਯਾਦ ਰੱਖਿਓ ਸਿੱਖ ਧਰਮ ਵਿੱਚ ਜਿਤਨੇ ਤੀਰਥ ਨੇ ਉੱਥੇ ਨਾਲ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਮਿਲੇ ਉੱਥੇ ਨਾਲ ਤੁਹਾਨੂੰ ਬਾਣੀ ਮਿਲੇਗੀ ਕੀਰਤਨ ਮਿਲੇਗੀ ਉੱਥੇ ਮੇਰੀ ਤਨ ਦੇ ਧੋਣ ਦੀ ਗੱਲ ਨਹੀਂ ਉੱਥੇ ਗੱਲ ਹੈ ਤੁਸੀਂ ਇਸ਼ਨਾਨ ਕਰੋ ਤੇ ਪ੍ਰਭੂ ਨਾਲ ਜੋੜ ਕੇ ਆਪਣੇ ਮਨ ਦਾ ਇਸ਼ਨਾਨ ਕਰੋ ਕਿਉਂਕਿ ਮੈਣਾ ਤਾਂ ਮਨ ਹੈ ਮਨ ਜੰਜਾਲੀ ਵੇਰਿਆ ਪੀ ਜੰਜਾਲਾ ਮਾਹ ਜਿਤਨੇ ਸਿੱਖ ਧਰਮ ਵਿੱਚ ਤੀਰਥ ਰਚੇ ਗਏ ਉੱਥੇ ਨਾਲ ਇਸ ਗੱਲ ਦਾ ਖਾਸ ਖਿਆਲ ਰੱਖਿਆ ਗਿਆ ਗੁਰੂ ਤੀਰਥ ਦੇ ਨਾਲ ਨਾਲ ਇਸ਼ਨਾਨ ਦੇ ਨਾਲ ਨਾਲ ਤਨ ਦੇ ਇਸ਼ਨਾਨ ਨਾਲ ਮਨ ਦਾ ਇਸ਼ਨਾਨ ਪੰਜਾਬ ਦੱਸਿਓ ਜਿਸ ਬਾਣੀ ਨੂੰ ਤੁਸੀਂ ਪੜ੍ਹਨ ਤੋਂ ਗੁਰੇਜ਼ ਕਰਦੇ ਹੋ ਜਿਸ ਬਾਣੀ ਨੂੰ ਕਹਿੰਦੇ ਕੀ ਪੜ੍ਹਨ ਟਾਈਮ ਹੀ ਨਹੀਂ ਮਿਲਿਆ ਨਿਤਨੇਮ ਦਾ ਉਸ ਬਾਣੀ ਵਿੱਚ ਇਤਨੀ ਤਾਕਤ ਹੈ ਕਿ ਜਦੋਂ ਸ੍ਰੀ ਦਰਬਾਰ ਸਾਹਿਬ ਵਿੱਚੋਂ ਅੰਮ੍ਰਿਤ ਰੂਪੀ ਕੀਰਤਨ ਦੀ ਧੁਆ ਨਿਕਲਦੀ ਹੈ ਤੇ ਉਹ ਕੀਰਤਨ ਟਕਰਾਉਂਦਾ ਹੈ ਸਰੋਵਰ ਦੇ ਜਲ ਨਾਲ ਤੇ ਉਹ ਜਲ ਅੰਮ੍ਰਿਤ ਹੋ ਜਾਂਦਾ ਤੁਸੀਂ ਉਸ ਜਲ ਨੂੰ ਜਲ ਨਹੀਂ ਕਹਿੰਦੇ ਤੁਸੀਂ ਉਸ ਜਲ ਨੂੰ ਅੰਮ੍ਰਿਤ ਕਹਿੰਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਲ ਤਾਂ ਸਤਲੁਜ ਦਾ ਸੀ ਪੰਜ ਬਾਣੀਆਂ ਹੀ ਟੱਪੜੀਆਂ ਪੰਜ ਬਾਣੀਆਂ ਪੜ੍ਹਨ ਨਾਲ ਉਹ ਜਲ ਗੁਰੂ ਦੀ ਦ੍ਰਿਸ਼ਟੀ ਪੈ ਕੇ ਅੰਮ੍ਰਿਤ ਰੂਪੀ ਬਾਣੀ ਦਾ ਰਸ ਹੋ ਗਿਆ, ਉਹ ਜਲ ਅੰਮ੍ਰਿਤ ਹੋ ਗਿਆ। ਅਰਜੁਨਾਂ ਨੇ ਅੰਮ੍ਰਿਤ ਕੀਤਾ, ਉਹ ਅੰਮ੍ਰਿਤ ਹੋ ਗਿਆ। ਅੱਜ ਵੀ ਜਿਹੜੇ ਉਸ ਅੰਮ੍ਰਿਤ ਜਲ ਨੂੰ ਭਾਵਨਾ ਨਾਲ ਪੀਂਦੇ ਨੇ ਉਹਨਾਂ ਨੂੰ ਟਕਾਉ ਮਿਲਦਾ, ਉਹਨਾਂ ਦੇ ਰੋਗ ਦੂਰ ਹੁੰਦੇ, ਉਹਨਾਂ ਦੇ ਅੰਦਰ ਸ਼ਾਂਤੀ ਆਉਂਦੀ, ਉਹਨਾਂ ਦੇ ਜੀਵਨ ਦੀਆਂ ਕਲਪਨਾਵਾਂ ਮੁੱਕ ਜਾਂਦੀਆਂ। ਪਰ ਸ਼ਰਤ ਕੇਵਲ ਇਤਨੀ ਹੈ ਕਿ ਉਸ ਅੰਮ੍ਰਿਤ ਨੂੰ ਕੋਈ ਅੰਮ੍ਰਿਤ ਜਾਣ ਕੇ ਪੀ, ਅੰਮ੍ਰਿਤ ਹੈ ਗੁਰਬਾਣੀ ਕਹਿੰਦੀ ਅੰਮ੍ਰਿਤ ਪੀ ਲੈ ਅੰਮ੍ਰਿਤ ਸੋ ਹੋਏ। ਪਰਸਦੇ ਰਹੇ ਤੀਰਥ ਲੋਕ ਅੱਜ ਵੀ ਪਰਸ ਰਹੇ ਨੇ, ਲੱਖਾਂ ਲੋਕਾਂ ਦੇ ਤੇ ਕਰੋੜਾਂ ਲੋਕਾਂ ਦੇ ਘੱਟ ਤੀਰਥਾਂ ਤੇ ਮਿਲੇ ਨੇ, ਪਰ ਕਿਸੇ ਨੂੰ ਰੱਬ ਪ੍ਰਾਪਤ ਨਹੀਂ ਹੋਇਆ। ਕਿਸੇ ਨੇ ਨਹੀਂ ਕਿਹਾ ਫਲਾਣੇ ਤੀਰਥ ਸਿੱਖਿਆ ਮੈਨੂੰ ਰੱਬ ਦੀ ਪ੍ਰਾਪਤੀ ਹੋ ਗਈ, ਤੇ ਮੈਨੂੰ ਸਾਰੀ ਮਨੁੱਖਤਾ ਵਿੱਚ ਦੇ ਸਾਇਆ, ਪਸ਼ੂ ਪੰਛੀਆਂ ਵਿੱਚ ਦੇ ਸਾਇਆ, ਕਣ ਕਣ ਵਿੱਚ ਮੈਂ ਉਸਨੂੰ ਦੇਖ ਲਿਆ। ਕਿਸੇ ਨੇ ਨਹੀਂ ਖੁਦ ਹੀ ਉਲਟੀ। ਅਸੀਂ ਕੇਵਲ ਤੱਕਦੇ ਹਾਂ ਕਿ ਜਿੱਧਰ ਬਹੁਤੇ ਲੋਕ ਜਾ ਰਹੇ ਨੇ ਸ਼ਹਿਰ ਪੰਛੀ, ਪਰ ਯਾਦ ਰੱਖਿਓ ਇਹ ਬਚਤ ਕਿਸੇ ਮਹਾਂਪੁਰਖ ਨੇ ਕਹਿਣ ਲੱਗਾ ਜਗਤ ਕੀ ਭੇਜਣਾ ਚਾਹੁੰ ਚਲਤੇ ਕੇ ਪਿੱਛੇ ਚਲਾ ਪਰਮਾਰਥ ਨੂੰ ਸੰਭਾਲ। ਆਪਣੇ ਪਰਮਾਰਥ ਨੂੰ ਨਹੀਂ ਸੰਭਾਲਦਾ, ਇੱਕ ਚਲਿਆ ਜਾ ਰਿਹਾ ਪਿੱਛੇ ਚਲੇ ਜਾ ਰਹੇ, ਦੇਖਣਾ ਨਹੀਂ ਕੀ ਹੈ ਇੱਥੇ, ਜਿਸ ਚੀਜ਼ ਦੀ ਪ੍ਰਾਪਤੀ ਲਈ ਜਾ ਰਹੇ ਹੋ ਆਇਆ ਉੱਥੇ ਮਿਲਦੀ ਹੈ ਕਿ ਨਹੀਂ, ਜੇ ਨਹੀਂ ਮਿਲੇਗੀ ਜਾ ਕੇ ਕੀ ਕਰ। ਗੁਰਬਾਣੀ ਨੇ ਇਹਨਾਂ ਭਾਵਾਂ ਤੋਂ ਕੱਢੇ, ਚਾਹੇ ਭਗਤਾਂ ਦੀ ਬਾਣੀ ਹੈ ਚਾਹੇ ਗੁਰੂ ਸਾਹਿਬ ਦੀ ਬਾਣੀ ਹੈ, ਉਹਨੇ ਭਾਵਾਂ ਨੂੰ ਤੋੜਿਆ ਹੈ। ਔਰ ਬਾਣੀ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਸੋ ਸਤਿਗੁਰ ਵਾਹ ਵਾਹ ਜਿਨ ਧਰਮਗੜ ਤੋੜਿਆ, ਸੋ ਸਤਿਗੁਰ ਵਾਹ ਵਾਹ ਜਿਨ ਹਰ ਸਿੰਘ ਜੋੜੇ। ਵਾਹ ਹੈ ਗੁਰੂ, ਧਨ ਹੈ ਗੁਰੂ ਜਿਹੜਾ ਧਰਮ ਨੂੰ ਤੋੜ ਕੇ ਨਿਰੰਕਾਰ ਨਾਲ ਜੋੜਦਾ। ਗੁਰੂ ਗਿਆਨ ਦਿੰਦਾ, ਗੁਰੂ ਤਾਂ ਦੱਸੇਗਾ ਮਾਰਗ ਤੇ, ਤਾਂ ਅਸੀਂ ਚੱਲਣਾ ਨਹੀਂ, ਗੁਰੂ ਤਾਂ ਮਾਰਗ ਦਰਸ਼ਨ ਕਰ। ਦੇਖਣਾ ਅਸੀਂ ਹੈ ਕਿ ਅਸੀਂ ਗੁਰੂ ਦੇ ਦੱਸੇ ਮਾਰਗ ਤੇ ਜਾ ਰਹੇ ਹਾਂ ਕਿ ਨਹੀਂ ਜਾ ਰਹੇ, ਜੇ ਨਹੀਂ ਜਾ ਰਹੇ ਭਟਕ ਜਾਵਾਂਗੇ, ਜੇ ਚਲੇ ਜਾਵਾਂਗੇ ਬਦਲ ਮਿਲ ਜਾਏ। ਸਭ ਤੋਂ ਪਹਿਲਾਂ ਮਾਰਗ ਤੇ ਚੱਲਣ ਤੋਂ ਪਹਿਲਾਂ ਵੀ ਗੁਰੂ ਦਾ ਵਿਸ਼ਵਾਸ ਜ਼ਰੂਰੀ, ਗੁਰੂ ਤੇ ਪ੍ਰਤੀਕ ਗੁਰੂ ਤੇ ਯਕੀਨ ਜ਼ਰੂਰੀ। ਪਰ ਆਪਣੇ ਅੰਦਰ ਇਹ ਨਿਰਣਾ ਕਰੋ ਕਿ ਕੀ ਸਾਨੂੰ ਆਪਣੇ ਗੁਰੂ ਤੇ ਯਕੀਨ ਹੈ, ਜੇ ਯਕੀਨ ਹੈ ਤਾਂ ਅਵਸ਼ ਬੇੜਾ ਪਾਰ ਹੋਏਗਾ ਗੁਰੂ ਦਾ ਬਚਨ ਲੈਣ ਤੇ, ਜੇ ਯਕੀਨ ਹੀ ਨਹੀਂ ਫਿਰ ਕੀ ਕਰੋਗੇ। ਵਿਸ਼ਵਾਸ ਹੀ ਸਭ ਤੋਂ ਵੱਡੀ ਚੀਜ਼ ਹੈ, ਗੁਰੂ ਨੂੰ ਵਿਸ਼ਵਾਸ ਹੈ ਨਿਰੰਕਾਰ। ਪੁਰਾਤਨ ਸਿੱਖਾਂ ਦੇ ਜੀਵਨ ਪਰ ਕੇ ਵੇਖੋ, ਉਹਨਾਂ ਨੂੰ ਵਿਸ਼ਵਾਸ ਸੀ ਆਪਣੇ ਗੁਰੂ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੀ ਹਜ਼ੂਰੀ ਇੱਕ ਬ੍ਰਾਹਮਣ ਹੈ, ਤੇ ਬ੍ਰਾਹਮਣ ਨੇ ਆ ਕੇ ਇੱਕ ਪੋਥੀ ਉਸ ਕੋਲ ਉਹਦੀ ਕਥਾ ਸ਼ੁਰੂ ਕਰੀ, ਕਥਾ ਕਰਦਾ ਰਿਹਾ। ਸਿੱਖ ਸੰਗਤਾਂ ਨੇ ਬੜਾ ਸਲਾਹਿਆ, ਉਹਦੀ ਕਥਾ ਬੜੀ ਸਲਾਹੀ ਤੇ ਬੜੀ ਸੁੰਦਰ ਕਥਾ ਕਰਦਾ ਰਿਹਾ। ਕਥਾ ਦੀ ਜਦੋਂ ਸਮਾਪਤੀ ਹੋ ਗਈ, ਗੁਰੂ ਪਾਤਸ਼ਾਹ ਨੇ ਬਹੁਤ ਸਾਰਾ ਧੰਨ ਉਸ ਬ੍ਰਾਹਮਣ ਨੂੰ ਵਸਤਰੇ ਤਾਕ ਦਿੱਤੇ, ਉਹਨੂੰ ਨਵਾਜੇ। ਇਤਨੀ ਜਦੋਂ ਮਾਨਤਾ ਉਸ ਬ੍ਰਾਹਮਣ ਦੀ ਹੋਈ ਤੇ ਉਹਨੇ ਸ਼ਬਦ ਕਹੇ, ਕਹਿਣ ਲੱਗਾ ਮੇਰੇ ਕੋਲ ਇੱਕ ਪੋਥੀ ਹੋਰ ਹੈ, ਉਸ ਦੀ ਕਥਾ ਇਸ ਤੋਂ ਵੀ ਵਿਚਿੱਤਰ ਹੈ। ਗੁਰੂ ਪਾਤਸ਼ਾਹ ਕਹਿਣ ਲੱਗੇ ਪੰਡਿਤ ਜੀ ਸੁਣਾਓ। ਕਹਿਣ ਲੱਗਾ ਉਹ ਪੋਥੀ ਬਨਾਰਸ ਪਈ, ਉਸ ਬ੍ਰਾਹਮਣ ਦਾ ਪੁੱਤਰ ਉਹਦੇ ਨਾਲ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿ ਆਪਣੇ ਬੱਚੇ ਨੂੰ ਭੇਜ ਦਿਓ, ਇਹਨੂੰ ਰਸਤੇ ਦਾ ਖਰਚਾ ਦੇ ਦਿੰਦੇ ਹਨ, ਪਰ ਸਿੱਖ ਨਾਲ ਲੈ ਜਾਏ ਤੇ ਇਹ ਪੋਥੀ ਲੈ ਆਵੇ, ਆਪ ਜੀ ਇੱਥੇ ਹੀ ਰਹਿ ਜਾਵੇ। ਕਹਿਣਾ ਤਾਂ ਠੀਕ, ਜਨਮ ਵਿੱਚ ਲੈ ਗਿਆ, ਬੱਚੇ ਦੀ ਤਿਆਰੀ ਬਣ ਦਿੱਤੀ ਗਈ, اور جنتر منتر پڑے تھے پوری رات جاگ دے رہے کل بچے پہلے سے جب وہ ترن لگے نا جی ٹھیک اس سمے ایک کھوتا بولتے کھوتے کی آواز اس براہمن پتر کے کنگنا کنا سی کہنے لگا اج نہیں جاؤں گا بد شگری صاحب شری گرو ہرگوبند صاحب تک کہنے لگے پنڈت جی بد شگری کی ہو گئی کہنے لگے کھوتا بول گرویز پتا نے ایک سکھ نے بلایا کہنے لگے غلام سکھ نے سکھ کو آ گئے ستگرو پاتشاہ انہیں دو پیسے دے دیے کہنے لگے سکھا یہ دو پیسے لے جان سنگلا دیپ چلے گا اتے گرو پاتشاہ کے سمے کی پران سنگلی نام کوٹھی پی سارا پران سنگلی کوٹھی لے کے سکھ نے کوئی سوال نہیں کیا سکھ نے نہیں کیا دو پیسے نہ کی ہوئے میں سمندر کے راستے بھی جانا چاہیے راستے کا خرچہ بھی چاہیے بھوجن بھی کسی سکھنا ہے دو پیسے لے نمسکار کی گرو پاتشاہ کے پچھل اس براہمن کا نام سی انن سوامی انن کا مطلب ہے انن بھگت اس کو کہنے میں جو ایک تو بنا کسی دوسرے سے ایمان نہیں ہے جو کیول سے کیول ایک دی طرح ہو سکتا ہے ستگرو ہرگوبند صاحب کہنے کے پنڈت جی انن بھگت نام رکھا لینا گل ہو رہا ہے انن بھگت بن جانا گل ہو رہا ہے تیرا نام ہی انن سوامی ہے پر تو انن نو جاندا ہی نہیں تو کئی نو پوچھدا ہے تو انن بھگت نہیں ہو کہنے لگا میں کس کی پوجا کی گرو پاتشاہ کہنے لگے تو رات بھر منتر جنتر پڑھ کے رستے دیا رکاوٹوں کو بچان لئی اپنے پتر نو رات بھر جاگتا ہے تیرے پتر نو تن دتا تیرے پتر نو نام سکھ دیتے کہ تیرا پتر جا کے پوچھ لیا ہے اور جب تیرا پتر ترن لگیا ਉਦੋਂ ਖੋਟਾ ਬੋਲ ਪਿਆ ਤੈਨੂੰ ਆਪਣੇ ਯੰਤਰਾਂ ਮੰਤਰਾਂ ਤੇ ਵਿਸ਼ਵਾਸ ਨਹੀਂ ਤੈਨੂੰ ਆਪਣੀ ਕੀਤੀ ਪੂਜਾ ਤੇ ਵੀ ਵਿਸ਼ਵਾਸ ਨਹੀਂ ਪਰ ਤੂੰ ਰੋਕ ਦਿੱਤਾ ਕਿ ਬਣ ਸਕਦੀ ਤੂੰ ਅੱਜ ਵੀ ਇੱਕ ਪਾਸੇ ਉਹ ਸਿੱਖ ਜਿਹ ਕੇਵਲ ਇੱਕ ਟਕਾ ਮੈਂ ਦਿੱਤਾ ਇੱਕ ਟਕਾ ਲੈ ਕੇ ਉਹਨੇ ਇਹ ਮੈਨੂੰ ਨਹੀਂ ਕਿਹਾ ਕਿ ਮੈਂ ਕਿਵੇਂ ਜਾਵਾਂਗਾ ਇਤਨੀ ਦੂਰ ਇੱਕ ਟਕੇ ਨਾਲ ਰਸਤੇ ਦਾ ਖਰਚਾ ਕਿਵੇਂ ਚੱਲੇਗਾ ਇੱਕ ਟਕੇ ਨਾਲ ਸਮੁੰਦਰ ਦਾ ਸਫ਼ਰ ਕਿਵੇਂ ਤੈਅ ਹੋਵੇਗਾ ایک ٹکا لے کے اس سکھ نے نمسکار کی وہ چلیا گیا اور پنڈت جی گرو نانک کی کرپا نال وہ سکھ پوتھی لے کے واپس آئے وشواس گرو کا نام گر کی پرتیت اس جن آوے ہر پر چی گرو تے وشواس ہی سب تو وڈی گل ہے وشواس بھول جائے تو سکھ سکھ نہیں رہے وشواس ڈول جائے تو سکھ اس طرح گرو نے گل ہی بانی کی کہ اے سکھ تیرا یقین کہہ رہے تیرے لیے تیرتھ بھی گرو ہے تیرے لیے پوجا بھی گرو ہے تیرے لیے نمکار بھی گرو ہے تیرے لیے سب کچھ اگر کچھ ہے تو وہ گرو گر میری پوجا گر گر دیو گر میرا پارمرم گر بھگوانت گر میرا دیو الکھ دیو سرب پور چرم گر گرو ہی سب کچھ راجا سی اپنے آپ سے سوال کرو پوچھو کہ کی میں گرو گرنتھ کو گرو رنگا ہوں کہ میں واقعی جو کہہ رہا ہوں وہ میرے اندر بھی ہے گرو گرنتھ صاحب سے میری بھاونا ہے کہ جب میں آ کے گرو گرنتھ صاحب درشن کرتا ہوں میرا کیوں لگتا ہے کہ میں اپنے گرو کا دیدار کر رہا ہوں کہ گرو گرنتھ صاحب کے بچنوں میں گرو کے بچن سمجھ کے انہوں سے چلتا ہوں جو رہے تو پھر گرو گرو نہیں جی نہیں پھر گرو نو سمجھے جی نہیں تو گرو کی سار نہیں ہے جس سکھ نے گرو نے گرو ہی نہیں سمجھے وہ نسارا کیوں ہے کن سال تو اچھی گرو نانک پاتشاہ کا پورب منایا چلیا ਪਰ ਅਸੀਂ ਜਿਤਨੇ ਵਿਅਕਤੀ ਹਾਂ ਬਹੁਤ ਗੱਲ ਨਹੀਂ ਸਾਡੇ ਚ ਕੋਈ ਕਹਿ ਸਕਦਾ ਕਿ ਹਾਂ ਮੈਂ ਗੁਰੂ ਨਾਨਕ ਦੇ ਮਿਸ਼ਨ ਤੇ ਚੱਲਦਾ ਜੋ ਗੁਰੂ ਨਾਨਕ ਨੇ ਕਿਹਾ ਹੈ ਮੈਂ ਉਹੀ ਤਾਰਕ ਮੰਨਦਾ ਹਾਂ ਜਿਹੜਾ ਮਾਰਗ ਮੈਨੂੰ ਗੁਰੂ ਨੇ ਦੱਸਿਆ ਮੈਂ ਉਸ ਮਾਰਗ ਤੇ ਚੱਲਦਾ ਹਾਂ ਕਿਤਨੀ ਗੁਰੂ ਗਿਆਨ ਗੁਰੂ ਨਾਨਕ ਦੇ ਮਾਰਗ ਤੇ ਚੱਲੋ ਵੀ ਹਾਂ ਫਿਰ ਵੀ ਕਹੀ ਜਾਓ ਗੁਰੂ ਨਾਨਕ ਦੇ ਸਿੱਖ ਗੁਰੂ ਨਾਨਕ ਦੇ ਮਾਰਗ ਨੂੰ ਅਪਣਾਓ ਵੀ ਗਾ ਗੁਰੂ ਨਾਨਕ ਦੇ ਮਿਸ਼ਨ ਤੋਂ ਦੂਰ ਨਹੀਂ ਗਾ ਤੇ ਫਿਰ ਵੀ ਢੋਰਾ ਦੇ ਜਾਓ ਮੈਂ ਗੁਰੂ ਨਾਨਕ ਦਾ ਸਿੱਖ ਗੁਰੂ ਨਾਨਕ ਦਾ ਸਿੱਖ ਤਾਂ ਉਹ ਮਿਲ ਸਕਦਾ ਜਿਹੜਾ ਆਪ ਬਣਾਈ ਹੈ ਤਾਂ ਸੰਭਾਈ ਹੈ ਗੁਰੂ ਨਾਨਕ ਦਾ ਸਿੱਖ ਤਾਂ ਉਹ ਮਿਲ ਸਕਦਾ ਜਿਹੜਾ ਸਭ ਕੁਝ ਹੀ ਅਰਪਣ ਕਰ ਦਿੰਦਾ ਗੁਰੂ ਨਾਨਕ ਜਿਹੜਾ ਆਪਣੇ ਕੋਲ ਕੁਝ ਨਹੀਂ ਗੁਰੂ ਨਾਨਕ ਦਾ ਸਿੱਖ ਤਾਂ ਉਹ ਬਣਦਾ ਜਿਹੜਾ ਸਾਰੇ ਸੰਸਾਰ ਨੂੰ ਰੱਬ ਦਾ ਰੂਪ ਲਿਖ ਗੁਰੂ ਨਾਨਕ ਦਾ ਸਿੱਖ ਤਾਂ ਉਹ ਬਣਦਾ ਜਿਹਦੀ ਕੇਵਲ ਤੇ ਕੇਵਲ ਨਿਰੰਕਾਰ ਨਾਲ ਸਾਂਝ ਰਹਿ ਜਾਂਦੀ ਬਾਕੀ ਸਾਰੇ ਰਿਸ਼ਤੇ ਟੁੱਟ ਜਾਂਦੇ ਗੁਰੂ ਨਾਨਕ ਦਾ ਸਿੱਖ ਹੋਣਾ ਬੜਾ ਕੁਛ ਆਪਣੇ ਆਪ ਨੂੰ ਕਹੀ ਜਾਣ ਗੱਲ ਵੱਖਰੀ ਕਿ ਮੈਂ ਗੁਰੂ ਨਾਨਕ ਦਾ ਸਿੱਖ ਹਾਂ ਪਰ ਗੁਰੂ ਨਾਨਕ ਦਾ ਸਿੱਖ ਬਣ ਜਾਣਾ ਉਤਨਾ ਹੀ ਅੱਜ ਜਦੋਂ ਆਪਣੇ ਅੰਦਰ ਜਾ ਕੇ ਪੁੱਛੋਗੇ ਆਪਣੀ ਆਤਮਾ ਨੂੰ ਪੁੱਛ ਕੇ ਵੇਖੋ ਕਿ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ ਆਪਣੀ ਹੀ ਆਤਮਾ ਲਾਂਘਤਾ ਪਾਏਗੀ ਕਿ ਨਹੀਂ ਤੂੰ ਗੁਰੂ ਨਾਨਕ ਦਾ ਸਿੱਖ ਤੂੰ ਆਪਣੀ ਗਰਦ ਦਾ ਸਿੱਖ ਜਿੱਥੋਂ ਤੇਰੀ ਗਰਦ ਪੂਰੀ ਹੋ ਜਾਏ ਤੇਰਾ ਧਿਆਨ ਉਧਰ ਹੀ ਦਿੰਦਾ ਉੱਥੋਂ ਪੂਰੀ ਹੋ ਜਾਏ ਲੋਕ ਗੁਰੂ ਨੂੰ ਛੱਡ ਕੇ ਤਾਂ ਹੀ ਤਾਂ ਦੂਸਰੇ ਦਰਾਂ ਤੇ ਜਾਂਦੇ ਗਰਦ ਪੂਰੀ ਪਰ ਇੱਕ ਗੱਲ ਯਾਦ ਰੱਖਿਓ ਜਿਹੜੀ ਗਰਜ ਗੁਰੂ ਨਾ ਪੂਰੀ ਕਰ ਸਕੇ ਉਹ ਕਿਤੋਂ ਵੀ ਪੂਰੀ ਨਹੀਂ ਇੱਕ ਭੁਲੇਖਾ ਹੈ ਕਿ ਗੁਰੂ ਤੋਂ ਪੂਰੀ ਨਹੀਂ ਹੋਈ ਕੋਈ ਵਿਅਕਤੀ ਪੂਰੀ ਕਰ ਦੇਵੇਗਾ ਨਹੀਂ ਜਾਣ ਲਓ ਕਿ ਜੇ ਮੇਰੀ ਗਰਜ ਪੂਰੀ ਨਹੀਂ ਹੋਈ ਤਾਂ ਔਗਣ ਮੇਰੇ ਵਿੱਚ ਨੇ ਮੰਜ ਔਗਣ ਸਹਿ ਨਾ ਹੀ ਦੋ ਮੇਰੇ ਗੁਣਾਂ ਕਰਕੇ ਮੇਰੇ ਔਗਣ ਕਰਕੇ ਮੇਰੀਆਂ ਕਮਜ਼ੋਰੀਆਂ ਕਰਕੇ ਵੀ ਮੇਰਾ ਕੋਈ ਕਾਰਜ ਨਿਕਲੇ ਨਹੀਂ ਸਕਦਾ ਜਦੋਂ ਮੇਰੇ ਵਿੱਚ ਗੁਰੂ ਪ੍ਰਵੇਸ਼ ਕਰ ਜਾਣਗੇ ਜਦੋਂ ਮੇਰੇ ਤੇ ਮੇਰੇ ਗੁਰੂ ਦੀ ਕਿਰਪਾ ਹੋ ਜਾਏਗੀ ਜਦੋਂ ਮੇਰੇ ਤੇ ਮੇਰਾ ਗੁਰੂ ਦਇਆ ਕਰੇਗਾ ਫਿਰ ਕਾਰਜ ਸਿੱਧ ਆਪਣੇ ਆਪ ਕਿਉਂਕਿ ਜਦੋਂ ਉਹ ਦਇਆ ਦੇ ਘਰ ਵਿੱਚ ਆਉਂਦਾ ਹੈ ਜਦੋਂ ਉਹ ਦਇਆ ਦੇ ਘਰ ਵਿੱਚ ਆਉਂਦਾ ਹੈ ਤਾਂ ਦੇਹ ਦਇਆ ਨਿਧ ਰੁੱਖਣ ਦੇਖ ਸਕਦਾ ਹੈ ਪਰ ਦੇਖ ਨਹੀਂ ਫਿਰ ਉਹ ਇਹ ਉਹ ਗੁਨਾਹਾਂ ਨੂੰ ਵੀ ਤੱਕਦਾ ਫਿਰ ਵੀ ਜਿੰਨਾ ਹੀ ਕਬੀਰ ਜੀ ਆਪਣੇ ਗੁਰਬਾਣੀ ਵਿੱਚ ਜਿਤਨੇ ਕਰਮ ਕਾਂਡ ਵਿਅਕਤੀ ਕਰਨਾ ਹੈ ਕਰਮ ਕਾਂਡਾਂ ਨੂੰ ਖੰਡਨ ਕਰਨਾ ਕਰਮ ਕਾਂਡ ਨਹੀਂ ਕਰਨੇ ਯਥਾਰਥ ਲੱਭਣਾ ਹੈ ਸੱਚਾਈ ਲੱਭਣੀ ਵਿਅਕਤੀ ਹੈ ਯਥਾਰਥ ਨੂੰ ਪਕੜ ਕੇ ਉਸ ਤੇ ਚੜ ਕੇ ਸੱਤ ਤੱਕ ਕਰਮ ਕਾਂਡਾਂ ਪਰ ਅੱਜ ਦਾ ਮਨੁੱਖ ਕਰਮ ਕਾਂਡ ਹੀ ਦੇਵੇ ਜਗਾਉਣੇ ਨੇ ਤੇ ਤੂੰ ਤਕਾਉਣੀ ਹੈ ਕਰਮ ਕਾਂਡ ਕਰਨੇ ਨੇ ਤੇ ਪੂਜਾ ਕਰਨੀ ਹੈ ਤੇ ਤੀਰਥ ਤੇ ਜਾਣਾ ਹੈ ਕਿਤਨਾ ਕੁਝ ਬੰਦੇ ਦੇ ਜੀਵਨ ਵਿੱਚ ਹੈ ਪਰ ਕਦੇ ਧੂਪ ਤੂਫਾਨ ਤੋਂ ਪਹਿਲਾਂ ਜਦੋਂ ਤਸਵੀਰਾਂ ਅੱਗੇ ਧੂਪ ਤਕਾਉਂਦੇ ਨੇ ਲੋਕ ਜੇ ਇਹ ਸੋਚ ਲੈਣ ਕਿ ਜੇ ਇਹੀ ਸੰਬੰਧੀ ਮੇਰੇ ਅੰਦਰ ਭਰ ਜਾਏ ਤੇ ਮੇਰਾ ਗੁਰੂ ਮੇਰੇ ਤੇ ਰੀਤ ਪਏਗਾ ਕਦੇ ਉਹ ਤੀਲਿਆਂ ਦੀ ਸੁਗੰਧੀ ਤੇ ਨਹੀਂ ਉਹ ਤਾਂ ਅੰਦਰ ਦੀ ਸੁਗੰਧੀ ਚਾਹੁੰਦਾ ਹੈ ਤੇਰੇ ਅੰਦਰ ਸੁਗੰਧੀ ਆ ਜਾਏ ਉਹ ਆਪਣੇ ਆਪ ਤੇਰੇ ਤਰੀਕ ਅਜੇ ਜਦੋਂ ਉਹ ਤੇਰੀ ਵੱਲ ਤੱਕਦਾ ਹੈ ਉਹਨੂੰ ਤੇਰੇ ਵਿੱਚ ਬੋ ਹੰਕਾਰ ਦੀ ਬੋ ਤੇ ਮਾਇਆ ਦੀ ਬੋ ਤੇ ਅਪਣਤ ਦੀ ਬੋ ਨਿਆਂ ਦੀ ਬੋ ਤੇ ਪ੍ਰਸ਼ਨਾ ਦੀ ਬੋ ਬੜੀ ਤੇਰੇ ਅੰਦਰ ਬੋ ਭਰੀ ਜਦੋਂ ਤੇਰਾ ਆਪਣਾ ਜੀਵਨ ਸੁਗੰਧੀ ਬਣ ਸਕਦਾ ਜਦੋਂ ਤੇਰੇ ਅੰਦਰੋਂ ਸਭ ਕੁਝ ਬਾਕੀ ਨਿਕਲ ਜਾਏਗਾ ਜਦੋਂ ਊਂਦਾ ਕਮਲ ਸਿੱਧਾ ਹੋ ਜਾਏਗਾ ਗੱਲ ਤਾਂ ਉਦੋਂ ਐਂ ਸੁੰਦਰ ਲੱਗੇਗਾ ਨਾ ਗੁਰਬਾਣੀ ਨੇ ਜ਼ਿਕਰ ਕੀਤਾ ਕਹਿਣ ਲੱਗੇ ਸਤਿਗੁਰੂ ਪੰਕਜ ਹਾਥੇ ਪੰਕ ਮਹਾਮਦ ਜਿਵੇਂ ਕਮਲ ਚਿੱਕੜ ਚ ਫਸਾਏਗਾ ਤੇ ਫਿਰ ਕਮਲ ਦਾ ਕੀ ਰਹੇਗਾ ਚਿੱਕੜ ਚ ਫਸ ਨਾ ਉਸਦੀਆਂ ਪਤੀਆਂ ਨਾ ਉਸਦੀ ਮਹਿਕ ਨਾ ਉਸਦੀ ਸੁੰਦਰਤਾ ਨਾ ਉਸਦਾ ਨਾਮ ਉਦਵੀਤ ਨਹੀਂ ਰਹੇਗਾ ਜਦੋਂ ਇਹ ਚਿੱਕੜ ਤੋਂ ਪੈਦਾ ਹੋਇਆ ਜੀਵ ਕਾਮਨਾ ਦੇ ਚਿੱਕੜ ਵਿੱਚ ਫਸ ਜਾਏਗਾ, ਹਾਲ ਇਹਦਾ ਵੀ ਉਹੀ। ਜਦੋਂ ਜਾਏ ਸੋਚਿਆ, ਜਦੋਂ ਇਹ ਉਲਝ ਜਾਏਗਾ ਮਾਇਆ ਦੇ ਚਿੱਕੜ ਵਿੱਚ, ਉਲਝ ਜਾਏਗਾ ਵਿਚਾਰ ਵਿਕਾਰਾਂ ਦੇ ਚਿੱਕੜ ਵਿੱਚ, ਫਿਰ ਇਹਦੀ ਨਿਰਮਲ ਨਹੀਂ ਹੋ ਸਕਦਾ, ਇਹਦੀ ਸੁੰਦਰਤਾ ਵੀ ਖੋ ਜਾਏਗੀ। ਕਬੀਰ ਜੀ ਅੱਜ ਇਹ ਗੱਲ ਦੱਸ ਰਹੇ ਨੇ ਕਿ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਨ ਵਾਲਿਓ, ਰੱਬ ਤੀਰਥ 'ਤੇ ਨਹੀਂ ਜਾਣਾ। ਅਗਰ ਰੱਬ ਨੂੰ ਪਾਉਣਾ ਤਾਂ ਫਿਰ ਕਿਤੇ ਹੋਰ ਮਿਲੇਗਾ। ਆਪਣੀ ਖੋਜ ਨੂੰ ਠੀਕ ਕਰੋ, ਆਪਣਾ ਰਸਤਾ ਠੀਕ ਕਰੋ, ਜਦੋਂ ਮਾਰਗ ਠੀਕ ਹੋ ਜਾਏਗਾ ਮੰਜ਼ਿਲ ਆਪਣੇ ਆਪ ਨਹੀਂ ਜਾਏਗਾ। ਮਾਰਗ ਗਲਤ ਹੈ ਤਾਂ ਮੰਜ਼ਿਲ 'ਤੇ ਨਹੀਂ ਪਹੁੰਚਿਆ ਜਾ ਸਕਦਾ। ਕਬੀਰ ਜੀ ਕਹਿ ਰਹੇ
ਸੰਧਿਆ ਪ੍ਰਾਤ ਇਸ਼ਨਾਨ ਕਰਾਹੀ,
ਆਖੋ ਸਤਨਾਮ। ਇੱਕ ਵਾਰ ਫਿਰ ਆਖੋ ਸਤਨਾਮ। ਜਦੋਂ ਸ਼ਾਮ ਦਿਨ ਤੇ ਰਾਤ ਬਲੀਨ ਪ੍ਰਾਤ ਪ੍ਰਾਤਕ ਸਮੇਂ ਅੰਮ੍ਰਿਤ ਵੇਲੇ ਅੰਮ੍ਰਿਤ ਵੇਲਾ ਸਤਨਾਮ ਵਡਿਆਈ ਦੀ ਚਾਹ, ਉਹਦੇ ਨਾਲ ਕੀ ਹੋਏਗਾ? ਕਰਮੀ ਆਵੇ ਕਪੜਾ ਨਦਰੀ ਮਨੁੱਖ ਦੁਆਰਾ। ਜਦੋਂ ਮਨੁੱਖ ਅੰਮ੍ਰਿਤ ਵੇਲੇ ਕੇਵਲ ਕਰਮ ਕਾਂਡ ਵਿੱਚ ਪੈ ਜਾਏ, ਫਿਰ ਇਹਦੇ 'ਚ ਇਤਨੀ ਕੁ ਕਿਰਪਾ ਹੋਏਗੀ ਕਿ ਇਹਨੂੰ ਸਰੀਰਾਂ ਰੂਪੀ ਕੱਪੜੇ ਮਿਲ ਜਾਣਗੇ। ਵਾਰ ਵਾਰ ਜਨਮ ਲੈ ਕੇ ਸੰਸਾਰ ਪਿਆ ਕਰਮਕਾਂਡੀ, ਜਦੋਂ ਉਹਦੀ ਨਜ਼ਰ ਹੋ ਜਾਏਗੀ, ਉਹਦੀ ਕਿਰਪਾ ਹੋ ਜਾਏਗੀ, ਫਿਰ ਇਹਨੂੰ ਮੁਕਤੀ ਦਾ ਦਰਵਾਜ਼ਾ ਗਿਆ ਮਤਲਬ ਨਦਰੀ ਮਨੁੱਖ ਦੋ ਉਹ ਪ੍ਰਾਤਾ ਕਾਲ ਦੇ ਵੇਲੇ ਕਬੀਰ ਜੀ ਕਹਿੰਦੇ ਨੇ ਕੋਈ ਕਰੇ ਇਸ਼ਨਾਨ ਸੰਧਿਆ ਪ੍ਰਾਤ ਇਸ਼ਨਾਨ ਕਰਾਹੀ, ਜੇ ਕੋਈ ਇਸ਼ਨਾਨ ਕਰ ਲਏ ਤਾਂ ਫਿਰ ਉਹ ਮੁਕਤੀ ਵਾਲਾ ਤਾਂ ਨਹੀਂ ਬਣਦਾ। ਕਦੇ ਜਦੋਂ ਤੀਰਥ 'ਤੇ ਜਾਂਦੇ ਹੋ ਤੀਰਥ ਪਰਸਨ ਨੇ, ਉਦੋਂ ਅਕਾਸ਼ ਵਿੱਚ ਬੈਠ ਕੇ ਜਿਤਨੇ ਯਾਤਰੂ ਹੁੰਦੇ ਨੇ ਸਭ ਨੂੰ ਪੜ੍ਹਿਆ। ਜ਼ਿੰਦਗੀ 'ਚ ਕਦੇ ਆਪਣੇ ਘਰ 2 ਵਜੇ ਨਹੀਂ ਜਾਂਦਿਆਂ, ਕਦੇ ਬੈਠ ਕੇ ਨਿਤਨੇਮ ਨਹੀਂ ਕੀਤਾ, ਕਦੇ ਗੁਰੂ ਅੱਗੇ ਜਾ ਕੇ ਸੱਚੇ ਹਿਰਦੇ ਨਾਲ ਆਪਣੇ ਵਿਚਾਰ ਸਾਰੇ ਹੀ ਬਾਹਰ ਰੱਖ ਕੇ ਕਦੇ ਗੁਰੂ ਅੱਗੇ ਸਿਰ ਨਹੀਂ ਚੁੱਕਿਆ। ਅੱਜ ਰਾਤ ਦੇ 1 ਵਜੇ ਇਸ਼ਨਾਨ ਕਰਦੇ, ਅੱਜ 1 ਵਜੇ ਕਿਤੇ ਲਾਈਟ ਜਾ ਕੇ ਬੈਠ ਗਿਆ, ਅੱਜ ਦੂਸਰਿਆਂ ਨੂੰ ਕਹਿ ਰਿਹਾ ਉੱਠੋ ਉੱਠੋ ਨਾਮ ਜਪੋ, ਮੈਂ ਇਸ਼ਨਾਨ ਕਰ ਵੀ ਆਇਆ ਮੈਂ ਤੁਸੀਂ ਨਹੀਂ ਕੀਤਾ, ਅੱਜ ਦੂਸਰਿਆਂ ਨੂੰ ਸਮਝਾ ਰਿਹਾ। ਸ਼ੇਖ ਸਾਹਿਬ ਇੱਕ ਬੜੇ ਮਹਾਨ ਸੁਖੀ ਸੀ, ਬੱਚਾ ਸੀ ਸ਼ੇਖ ਸਾਹਿਬ, ਪਿਤਾ ਹੱਜ ਜਾਣ ਹੈ। ਸ਼ੇਖ ਸਾਹਿਬ ਨੂੰ ਕਹਿਣ ਲੱਗੇ ਸਮਝ ਤੂੰ ਵੀ ਨਾਲ ਚੱਲ, ਸਾਥ ਜਾ ਰਿਹਾ ਹੱਜ ਕਰਿਆ ਮੈਂ। ਰਸਤੇ ਵਿੱਚ ਰਾਤ ਪਈ, ਸਾਰਾ ਸਮਝ ਸਾਥ ਰੁਕ ਗਿਆ। ਪਿਤਾ ਜਾਗਿਆ ਹੈ ਅੰਮ੍ਰਿਤ ਵੇਲੇ ਇਬਾਦਤ ਕਰਨ ਦੀ, ਸ਼ੇਖ ਸਾਧੀ ਨੂੰ ਵੀ ਹੈ। ਸ਼ੇਖ ਸਾਧੀ ਨੇ ਵੀ ਇਸ਼ਨਾਨ ਕੀਤਾ ਤੇ ਪਿਤਾ ਤਾਂ ਪਰਮੇਸ਼ਵਰ ਨਾਲ ਜੁੜਨ ਦੀ ਗੱਲ ਕਰ ਰਿਹਾ, ਪਰ ਸ਼ੇਖ ਸਾਧੀ ਬੱਚਾ ਬੱਚਾ ਤਾਂ ਬੱਚਾ ਹੀ। ਕਹਿਣ ਲੱਗਾ ਪਿਤਾ ਜੀ ਇਹ ਕਿੱਡੇ ਮਾੜੇ ਕਰਮਾਂ ਵਾਲੇ ਲੋਕ ਨੇ ਜਿਹੜੇ ਅਜੇ ਤੱਕ ਸੁੱਤੇ, ਸਾਡੀ ਕਿਸਮਤ ਕਿਤਨੀ ਚੰਗੀ ਕਿ ਅਸੀਂ ਜਾਣਦੇ। ਪਿਤਾ ਕਹਿਣ ਲੱਗੇ ਸ਼ੇਖ ਸਾਹਿਬ ਜੇ ਤੂੰ ਵੀ ਸੁੱਤਾ ਹੀ ਰਹਿੰਦਾ ਤਾਂ ਚੰਗੀ ਗੱਲ, ਘੱਟੋ ਘੱਟ ਤੂੰ ਦੂਜਿਆਂ ਵੱਲ ਤੱਕਦਾ, ਅੱਜ ਤੈਨੂੰ ਦੂਜੇ ਸੁੱਤੇ ਜਾਗਦੇ ਹੋ, ਸੁੱਤੇ ਲੱਗਦੇ ਨੇ ਤਾਂ ਸੁੱਤੇ, ਪਰ ਕਦੇ ਤੂੰ ਵੀ ਤਾਂ ਜਾਗਿਆ ਨਹੀਂ, ਤੂੰ ਵੀ ਤਾਂ ਕਦੇ ਅੰਮ੍ਰਿਤ ਵੇਲੇ ਉੱਠ ਕੇ ਇਬਾਦਤ ਨਹੀਂ। ਦੂਸਰੇ ਮਤ ਸਕੋ, ਆਪਣੇ ਜੀਵਨ ਦਾ ਕੁਝ ਅਜਿਹੇ ਅਸੂਲ ਬਣਾਓ ਜਿਹਨਾਂ ਨਾਲ ਇਹ ਨਹੀਂ ਤੀਰਥ ਤੇ ਗਏ ਹੋ। ਮੈਂ ਤਿੰਨ ਚਾਰ ਸਾਲ ਲਗਾਤਾਰ ਸ੍ਰੀ ਹੇਮਕੁੰਟ ਸਾਹਿਬ ਸੰਗਤਾਂ ਨੂੰ ਪ੍ਰੇਰਨਾ ਦੇਣ ਤੇ ਜ਼ਰੂਰ ਚਲੋ ਨਾਲ ਜਾਂਦਾ ਰਹੇ। ਜਦੋਂ ਬੱਸਾਂ ਰਿਸ਼ੀਕੇਸ਼ ਤੋਂ ਅੱਗੇ ਲੰਘੀ ਕੋਈ 300 ਕਿਲੋਮੀਟਰ ਦਾ ਪਹਾੜੀ ਸਫ਼ਰ ਹੈ, ਪਰ ਸਫ਼ਰ ਵੀ ਕੁਝ ਅਜਿਹਾ ਇੱਕ ਪਾਸੇ ਖੱਡ ਹੈ ਦੂਸਰੇ ਪਾਸੇ ਪਰਬਤ। ਫਿਰ ਰਿਸ਼ੀਕੇਸ਼ ਤੋਂ ਲੈ ਕੇ ਗੋਬਿੰਦ ਘਾਟ ਪਹੁੰਚਣ ਤੱਕ ਸਭ ਸਤਨਾਮ ਵਾਹਿਗੁਰੂ ਸਭ ਪਾਠ ਕਰਦੇ ਹੁੰਦੇ ਸ਼ਬਦ ਬੋਲ, ਪਰ ਜਦੋਂ ਵਾਪਸ ਰਿਸ਼ੀਕੇਸ਼ ਆ ਜਾਣ ਤਾਂ ਮੈਦਾਨੀ ਇਲਾਕਾ ਸ਼ੁਰੂ ਹੋ ਜਾਣ। ਫਿਰ ਕਦੇ ਕਿਸੇ ਨੇ ਵਾਹਿਗੁਰੂ ਨਹੀਂ, ਕਦੇ ਕਿਸੇ ਨੇ ਸ਼ਬਦ ਨਹੀਂ ਕਿਉਂ ਗਾਏ ਜਾ ਰਹੇ ਸਨ ਕਿ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਕਿ ਕਿਤੇ ਇਹ ਹੀ ਮੰਗ ਹੋਵੇ ਕਿ ਬਸ ਖੜ ਕੇ ਗਿਰ ਗਿਆ ਹੈ ਤੇ ਬੋਲ ਸਕਦੇ। ਡਰਦਿਆਂ ਗਾਏ ਜਾ ਰਹੇ, ਡਰਦਿਆਂ ਹੀ ਮਨੁੱਖ ਰੱਬ ਦੇ ਗੁਣ ਗਾਉਂਦਾ ਕਿ ਜਮਾਂ ਦਾ ਡਰ ਹੈ ਕਿ ਮੌਤ ਦਾ ਡਰ, ਕਿ ਤਨ ਖੋ ਜਾਣ ਦਾ ਡਰ ਹੈ ਕਿ ਪਦ ਖੋ ਜਾਣ ਦਾ ਡਰ। ਡਰ ਕੇ ਗਾਇਆ ਜਾ ਰਿਹਾ ਉਸਨੂੰ ਨਹੀਂ, ਜਦੋਂ ਉਸਨੂੰ ਗਾਓ ਡਰ ਕੇ ਨਾ ਗਾਓ, ਪਿਆਰ ਨਾਲ ਗਾਓ, ਮਸਤੀ ਨਾਲ ਗਾਓ, ਤਾਂ ਕਿ ਡਰ ਮੁੱਕ ਹੀ ਜਾਵੇ। ਡਰ ਰਹੇ ਮੌਤ ਦਾ ਫਿਰ ਹੈ ਨਾ ਕਿਸੇ ਹੋਰ ਗੱਲ ਦਾ ਫਿਰ ਹੈ। ਕਬੀਰ ਜੀ ਕਹਿੰਦੇ ਸੰਧਿਆ ਤੇ ਪ੍ਰਾਤ ਕਾਲ ਦੇ ਸਮੇਂ ਇਸ਼ਨਾਨ ਕਰਨ ਨਾਲ ਰੰਗ ਨਹੀਂ ਮਿਲਦਾ, ਸਗੋਂ ਜੀਵਨ ਕੁਝ ਅਜਿਹਾ ਬਣ ਜਾਂਦਾ ਹੈ। ਅਗਲੀ ਕੋਸ਼ਿਸ਼ ਕਰ
ਜਿਉ ਭੈ ਦਾਦਰ ਪਾਣੀ ਮਾਹੀ,
ਕਹਿੰਦੇ ਉਹਨੂੰ ਇਸ ਤਰ੍ਹਾਂ ਦੇ ਨੇ ਜਿਵੇਂ ਡੱਡੂ ਪਾਣੀ ਵਿੱਚ ਹੀ ਰਹਿੰਦਾ ਨਾ, ਉਹ ਤਾਂ ਮੁਕਤ ਹੋਇਆ ਨਹੀਂ। ਤੇ ਜੇ ਉਸੇ ਜਲ ਵਿੱਚ ਨਹਾ ਕੇ ਡੱਡੂ ਮੁਕਤ ਨਹੀਂ ਹੋਇਆ, ਤੇ ਇਹ ਜਿਹੜੇ ਅੱਜ ਤੀਰਥ ਪਰਸਨ ਆਏ ਨੇ ਸੁਬਹਾ ਤੇ ਸ਼ਾਮ ਇਸ਼ਨਾਨ ਕਰਦੇ ਨੇ, ਇਹ ਕਿਵੇਂ ਮੁਕਤ ਹੋ ਜਾਣਗੇ? ਵੀਰ ਜੀ ਕਹਿੰਦੇ ਨਹੀਂ, ਇਹਨਾਂ ਨੂੰ ਵੀ ਮੁਕਤੀ ਨਹੀਂ ਮਿਲੇਗੀ, ਤੇ ਪਾਣੀ ਦੇ ਡੱਡੂਆਂ ਦੀ ਤਰ੍ਹਾਂ ਹੁੰਦਾ।
ਜੋ ਪੈ ਰਾਮ ਰਾਮ ਰਤ ਨਾਹੀ,
ਜਿਨੀ ਦੇਰ ਜਿੰਨਾ ਸਮਾਂ ਜਦੋਂ ਤੱਕ ਜੋ ਪੈ ਜਦੋਂ ਤੱਕ ਰਾਮ ਨਾਮ ਰਤ ਨਾਹੀ, ਰਾਮ ਦੇ ਨਾਮ ਨਾਲ ਰਤ ਦਾ ਅਰਥ ਹੈ ਪ੍ਰੀਤੀ, ਰਾਮ ਦੇ ਨਾਮ ਨਾਲ ਪ੍ਰੀਤ ਨਹੀਂ ਕਰਦੇ, ਉਨੀ ਦੇਰ ਤੱਕ ਵੀਰ ਜੀ ਕਹਿੰਦੇ
ਇਹ ਸਭ ਧਰਮ ਰਾਏ ਕਾ ਜਾਹੀ।
ਉਨੀ ਦੇਰ ਤੱਕ ਤੇ ਸਾਰੇ ਲੋਕ ਤੀਰਥ ਪ੍ਰਸਨ ਵਾਲੇ ਜਿਹੜੇ ਦੋਨੋਂ ਟਾਈਮ ਇਸ਼ਨਾਨ ਕਰਦੇ ਨੇ, ਇਹਨਾਂ ਨੂੰ ਧਰਮ ਰਾਜ ਦੇ ਦਰ ਤੇ ਜਾਣਾ ਚਾਹੀਦਾ। ਕੇਵਲ ਉਹ ਲੋਕ ਨਹੀਂ ਜਾਂਦੇ ਜਿਹੜੇ ਉਸ ਦਾ ਚਿੰਤਨ ਕਰਦੇ ਨੇ, ਜੈ ਲਾਲਚ ਜੈ ਸਾਥੀ ਖਾਟ, ਦੂਰ ਰਹੀ ਗੁਰਜਨ ਤੇ ਬਾਟ, ਜੈ ਪੈਂਡੇ ਲੁੱਟੀ ਪਨਹਾਰੀ ਤੇ ਮਾਰਗ ਸੰਤਨ ਦੂਰਾਰੀ। ਨਹੀਂ ਤਾਂ ਤਮਾਮ ਲੋਕ ਰਸਤੇ ਤੇ ਜਾਂਦੇ ਨੇ, ਘੜੀ ਸਿਮਰਨ ਕਰ ਲਿਆ ਅੱਜ ਬੈਠ ਗਿਆ, ਫਿਰ ਵੀ ਸੁਰਤ ਕਿੱਥੇ ਫਿਰਦੀ? ਮੈਂ ਉੱਠ ਖੜਿਆ, ਬਾਕੀ ਸਭ ਸਿੱਖਿਆ ਜਵਾਨੀ ਤਾਂ ਨਹੀਂ ਕਰੀ, ਨਾਮ ਤਾਂ ਨਹੀਂ ਦੱਸਿਆ ਜਾ ਰਿਹਾ। ਗੱਲ ਆਪਣੇ ਹਿਰਦੇ ਨੂੰ ਸ਼ੁੱਧ ਕਰਨ ਦੀ ਨਹੀਂ ਹੈ, ਗੱਲ ਤਾਂ ਦੂਸਰੇ ਨੂੰ ਨਿਯਮਾਂ ਦਿਖਾਉਣ। ਫਿਰ ਜਦੋਂ ਦਿਨ ਚੜ੍ਹੇ ਦੂਸਰੇ ਉੱਠਦੇ ਨੇ, ਤੁਸੀਂ ਉੱਠੇ ਹੀ ਨਹੀਂ? ਮੈਂ ਦੋ ਵਾਰੀ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰ ਲਿਆ, ਕਿਆ ਕਰ ਲਿਆ ਸੀ? ਕੁਛ ਵੀ ਨਹੀਂ। ਜੋ ਕੀਤਾ ਹੈ ਉਹ ਵਾਹ ਰਿਹਾ ਹੈ, ਖੋ ਰਿਹਾ ਹੈ। ਇਸ ਤਰੀਕੇ ਨਾਲ ਰੱਬ ਨਹੀਂ ਮਿਲੇਗਾ ਜਿਤਨੀ ਦੇਰ ਰਾਮ ਦੇ ਨਾਮ ਤੇ ਅੰਦਰੋਂ ਪ੍ਰੀਤ ਨਹੀਂ ਹੋਈ।
ਰਹਾਉ ਕਾਇਆ ਰਤ ਬਹੁ ਰੂਪ ਰਚਾਹੀ,
ਗੜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਹਨਾਂ ਦੀ ਕਾਇਆ ਸਰੀਰਾਂ ਨਾਲ ਰਤ ਪ੍ਰੀਤੀ, ਜਿਹੜੇ ਕੇਵਲ ਸਰੀਰ ਨਾਲ ਪ੍ਰੀਤ ਕਰਦੇ ਅਤੇ ਬਹੁਤ ਤਰ੍ਹਾਂ ਦਾ ਆਪਣਾ ਰੂਪ ਰਚਨਾ ਕਰਦੇ, ਕਦੇ ਕਿਉਂ ਜੇ ਬਣ ਗਏ ਕਦੇ ਕਿਉਂ ਜੇ। ਕਬੀਰ ਜੀ ਕਹਿੰਦੇ ਨੇ ਕਿ ਤੁਸੀਂ ਕਹਿ ਸਕਦੇ ਹੋ ਇਹ ਰੱਬ ਨੂੰ ਮਿਲ ਸਕਣਗੇ, ਅਨੇਕਾਂ ਰੂਪਾਂ ਵਾਲਾ ਕਦੇ ਰੱਬ ਨੂੰ ਨਹੀਂ ਮਿਲ ਸਕਦਾ, ਪਰ ਤੁਸੀਂ ਅੱਜ ਹਰ ਬੰਦੇ ਦੇ ਦੋ ਰੂਪ ਤਾਂ ਸਕਦੇ ਹੀ ਹੋ, ਇੱਕ ਉਹ ਰੂਪ ਜਿਸ ਨੂੰ ਸੰਸਾਰ ਜਾਣਦਾ, ਇੱਕ ਉਹ ਰੂਪ ਜਿਸ ਨੂੰ ਉਹ ਆਪ ਜਾਣਦਾ। ਅਨੇਕਾਂ ਰੂਪ ਨੇ ਬੰਦੇ ਦੇ, ਗੁਰਦੁਆਰੇ ਚ ਬੈਠਾ ਕੀਰਤਨ ਸੁਣਦਾ ਝੂਮ ਰਿਹਾ ਹੈ, ਅੱਖਾਂ ਚੋਂ ਹੰਸੂ ਚੱਲ ਰਹੇ ਨੇ, ਦੁਕਾਨ ਤੇ ਬੈਠਾ ਗਾਹਕ ਨਾਲ ਗੱਲ ਕਰ ਰਿਹਾ ਫਿਰ ਰੂਪ ਹੋ ਰਿਹਾ, ਕਿਸੇ ਨਾਲ ਝਗੜਾ ਕਰ ਰਿਹਾ ਫਿਰ ਰੂਪ ਹੋ ਰਿਹਾ, ਕਿਸੇ ਮਿੱਤਰ ਨੂੰ ਮਿਲ ਰਿਹਾ ਰੂਪ ਹੋ ਰਿਹਾ, ਕਿਸੇ ਦੁਸ਼ਮਣ ਨੂੰ ਮਿਲ ਰਿਹਾ ਰੂਪ ਹੋ ਰਿਹਾ। ਕਬੀਰ ਜੀ ਕਹਿੰਦੇ ਜਿਨ੍ਹਾਂ ਲੋਕਾਂ ਨੂੰ ਕੇਵਲ ਤਨ ਨਾਲ ਪ੍ਰੀਤ ਹੈ ਤੇ ਬਹੁਤੇ ਰੂਪ ਬਣਾਉਣਾ ਕਰਦੇ ਨੇ, ਉਹਨਾਂ ਦੇ ਅੰਦਰ ਕਹਿ ਰਹੇ
ਜਿਨ ਕੋ ਦਇਆ ਸੁਪਨੇ ਭੀ ਨਾਹੀ,
ਉਹਨਾਂ ਦੇ ਅੰਦਰ ਤਾਂ ਸੁਪਨੇ ਵਿੱਚ ਵੀ ਦਇਆ ਨਹੀਂ ਹੁੰਦੀ, ਉਹਨਾਂ ਉਹ ਸੁਪਨੇ ਵਿੱਚ ਵੀ ਪਰਮੇਸ਼ਵਰ ਦੀ ਦਇਆ ਪ੍ਰਾਪਤ ਨਹੀਂ ਕਰ ਸਕਣਗੇ। ਕਿਉਂਕਿ ਉਹਨਾਂ ਦੇ ਹਰੇਕ ਰੂਪ ਉਹ ਪਰਮੇਸ਼ਵਰ ਤਾਂ ਉਹਨਾਂ ਤੇ ਦਇਆ ਕਰਦਾ ਕਿ ਜੀਓ ਨਿਰਮਲ ਮਾਰੋ ਨਿਰਮਲ ਮਾਰੋ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਸਮਾਨ ਜਿਹਨਾਂ ਦੇ ਕੰਨਾਂ ਤੱਕ ਝੂਠ ਨਹੀਂ ਪਹੁੰਚਦਾ ਕੂੜ ਕੀ ਸੋਏ ਪਹੁੰਚਿਆ ਨਾ ਹੀ ਵਰਤਾ ਸੱਚ ਸਮਾਈ ਜਨਮ ਰਤਨ ਜਿਨੀ ਖਟਿਆ ਭਲੇ ਸੇਵਨ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਹੈ ਗੁਰਨਾ ਉਹ ਤਾਂ ਉਹਨਾਂ ਤੇ ਦਇਆ ਅਨੇਕ ਰੂਪ ਵਾਲਿਆਂ ਤੋਂ ਜੋ ਜੀਵ ਨਿਰਮਲ ਜੀਵ ਮੈਲੇ ਬਾਹਰੋਂ ਨਿਰਮਲ ਉਹਨਾਂ ਤੇ ਉਹ ਨਹੀਂ ਦਇਆ ਉਹ ਕੱਚਿਆ ਚ ਕੱਢ ਦਿੱਤੇ ਨੇ ਜਿਨ ਮਨ ਹੋਰ ਮੁੱਖ ਹੋਰ ਤੇ ਕੰਨ ਕੱਚ ਤੋ ਅਗਲੀ ਪੰਕਤੀ ਚ ਕਬੀਰ ਜੀ ਕਹਿ
ਚਾਰ ਚਰਨ ਕਹਿ ਬਹੁ ਆਗਰ
ਚਾਰ ਚਰਨ ਚਾਰ ਚਰਨ ਦਾ ਮਤਲਬ ਹੈ ਚਾਰ ਪੈਰਾਂ ਵਾਲੇ ਜੋੜਨਾ ਚੌਪਾਏ ਪਸ਼ੂ ਅਧ ਚਾਰ ਚਰਨ ਸ੍ਰੇਸ਼ਟ ਜੀਵਨ ਵਾਲੇ ਮਹਾਤਮਾ ਜਿਹੜੇ ਬਹੁ ਆਗਰ ਜਿਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋ ਗਈ ਜੋ ਮਨੁੱਖਤਾ ਤੋਂ ਅੱਗੇ ਲੰਘੇ ਉਹ ਉਹਨਾਂ ਦੇ ਜੀਵਨ ਕਿਉਂ ਜਿੰਦੇ ਨੇ ਕਬੀਰ ਜੀ ਕਹਿੰਦੇ ਨੇ ਉਹ ਜਿਹੜੇ ਮੂੜ ਨੇ ਉਹਨਾਂ ਨੂੰ ਸਮਝਦੇ ਨੇ ਪਸ਼ੂ ਉਹਨਾਂ ਦੇ ਆਪਣੇ ਜੀਵਨ ਉੱਚੇ ਹੋ ਗਏ ਤੇ ਉਹ ਵਿਅਕਤੀ ਫਿਰ ਅਗਲੀ ਪੰਕਤੀ
ਸਾਧੂ ਸੁਖ ਪਾਵਹਿ ਕਲ ਸਾਗਰ
ਕਹਿੰਦੇ ਉਹ ਸਾਧੂ ਜਨ ਫਿਰ ਕਲ ਕਲ ਯੁਗ ਦੇ ਅੰਦਰ ਇਸ ਸੰਸਾਰ ਸਮੁੰਦਰ ਵਿੱਚ ਸੁਖ ਪਾਉਂਦੇ ਜਿੱਥੇ ਕਲ ਨਾਮ ਹੈ ਝਗੜੇ ਦਾ ਜੋ ਝਗੜੇ ਦਾ ਯੁਗ ਹੈ ਅਸੀਂ ਕਲ ਯੁਗ ਕਹਿੰਦੇ ਨੇ ਕਲਾ ਦਾ ਯੁਗ ਕਲ ਯੁਗ ਝਗੜੇ ਦਾ ਯੁਗ ਕਲ ਸ਼ਕਤੀ ਵੀ ਹੁੰਦੀ ਲੋਕਾਂ ਨੇ ਮਾਇਆ ਨੂੰ ਸ਼ਕਤੀ ਬਣੀ ਇਸ ਯੁਗ ਵਿੱਚ ਕਬੀਰ ਜੀ ਕਹਿੰਦੇ ਨੇ ਇਸ ਕਲ ਸਾਗਰ ਵਿੱਚ ਉਹ ਸਾਧੂ ਜਨ ਜਿਹੜੇ ਪਰਮੇਸ਼ਵਰ ਦੀ ਬੰਦਗੀ ਕਰਕੇ ਜਿਨ੍ਹਾਂ ਦੇ ਸਿਧਾਂਤ ਨੂੰ ਜਾਣ ਲਿਆ ਜੋ ਉੱਚੇ ਲੰਘ ਗਏ ਮਾਇਆ ਤੋਂ ਉਹ ਇਸ ਸਾਗਰ ਵਿੱਚ ਸੁਖ ਪਾਉਣਾ ਕਰਦੇ ਹਨ
ਬਹੁ ਕਬੀਰ ਬਹੁ ਕਾਇ ਕਰੀ
ਕਬੀਰ ਜੀ ਕਹਿੰਦੇ ਹੈ ਦੁਨੀਆਂ ਦੇ ਲੋਕ ਬਹੁਤੀਆਂ ਗੱਲਾਂ ਕੀ ਕਰਦੇ ਹੋ ਬਹੁਤੀਆਂ ਗੱਲਾਂ ਚ ਕੋਈ ਲਾਭ ਨਹੀਂ ਹੈ
ਹਰ ਬਸ ਛੋੜ ਮਹਾਰਸ ਪੀਜੈ
ਕਹਿੰਦੇ ਬਸ ਮੈਂ ਇੱਕ ਗੱਲ ਤੁਹਾਨੂੰ ਕਹਿ ਰਿਹਾ ਸਭ ਕੁਝ ਛੱਡਦੇ ਹੋ ਤੇ ਮਹਾਰਸ ਨਾਮ ਰਸ ਅੰਮ੍ਰਿਤ ਰਸ ਉਸਨੂੰ ਪੀੜਾ ਕਰਦੇ
ਵੀਰ ਜੀ ਗੌੜੀ ਕਿਆ ਜਪ ਕਿਆ ਤਪ ਕਿਆ ਵਰਤ ਪੂਜਾ
ਅਸੀਂ ਤਾਂ ਕਹਿੰਦੇ ਜਪ ਬੜੀ ਚੀਜ਼ ਹੈ ਬਾਈ ਅਸੀਂ ਕਹਿੰਦੇ ਤਪ ਵੀ ਬੜੀ ਚੀਜ਼ ਹੈ ਪਰ ਅਗਲੀ ਪੰਕਤੀ ਵਿੱਚ ਦੱਸਦੇ ਨੇ ਕਹਿੰਦੇ ਜਪ ਕੀ ਹੈ ਤਪ ਕੀ ਹੈ ਵਰਤ ਰੱਖਣੇ ਕੀ ਹਨ ਪੂਜਾ ਕੀ ਹੈ ਜਿਤਨੀ ਦੇਰ ਅਗਲੀ ਪੰਕਤੀ
ਕਿਹਾ ਕਰਦਾ ਭਾਉ ਹੈ ਦੂਜਾ
ਜਿਨ੍ਹਾਂ ਦੇ ਅੰਦਰ ਦਵੈਤ ਹੈ ਉਹਨਾਂ ਦੇ ਰੱਖੇ ਹੋਏ ਵਰਤ ਉਹਨਾਂ ਦੇ ਕੀਤੇ ਹੋਏ ਜਪ ਉਹਨਾਂ ਦੇ ਕੀਤੇ ਹੋਏ ਤਪ ਉਹਨਾਂ ਦੀ ਕੀਤੀਆਂ ਸਾਧਨਾ ਸਭ ਵਿਅਰਥ ਚਲੀਆਂ ਜਾਂਦੀਆਂ ਨੇ ਜੇ ਉਹ ਵਿਅਕਤੀ ਦਵੈਤ ਵਿੱਚ ਨਾਲ ਪ੍ਰੇਮ ਕਰਦੇ ਸਨ
ਹਰੇ ਜਨ ਮਨ ਮਾਧਵ ਸਿਉ ਲਾਈਐ
ਦੇਵ ਕਬੀਰ ਜੀ ਕਹਿ ਰਹੇ ਨੇ ਆਪਣੇ ਮਨ ਨੂੰ ਮਾਇਆਪਤੀ ਪਰਮੇਸ਼ਵਰ ਨਾਲ ਈਸ਼ਵਰ ਨਾਲ ਮਿਲਾਉਣਾ
ਚਤਰਾਈ ਨਾ ਚਤਰ ਭੁਜ ਪਾਈਐ
ਕਹਿੰਦੇ ਚੁਸਤੀ ਨਾਲ ਚਲਾਕੀ ਨਾਲ ਚਤੁਰਤਾਈ ਨਾਲ ਉਹ ਚਤੁਰ ਭੁਜ ਪਰਮੇਸ਼ਵਰ ਪ੍ਰਾਪਤ ਨਹੀਂ ਹੋ ਰਹੇ
ਰਹਾ ਪਰ ਹਰ ਲੋਭ ਅਰ ਲੋਕਾਚਾਰ
ਸੁਣੋ ਬਾਈ ਗੁਰੂ ਜੀ ਪਰ ਹਰ ਦਾ ਮਤਲਬ ਹੈ ਤਿਆਗ ਦੇ ਛੱਡ ਦੇ ਕੀ ਛੱਡ ਦੇ ਲੋਭ ਲਾਲਚ ਛੱਡ ਦੇ ਔਰ ਲੋਕਾਚਾਰੀ ਵੀ ਛੱਡ ਦੇ ਦੁਨੀਆਂ ਕੀ ਹੈ ਲੋਕਾਚਾਰੀ ਛੱਡ ਦੇ ਬਾਣੀ ਨੇ ਜ਼ਿਕਰ ਕੀਤਾ ਹੈ ਕਿ ਡਾਲੋ ਐਸੀ ਰੀਤ ਜਿਤ ਮੈਂ ਚਾਰਾ ਵਿਸਰੈ ਨਾਨਕ ਸਾਈ ਭਲੀ ਪ੍ਰੀਤ ਜਿਤੈ ਤੇਤੀ ਪਤ ਰਹਿ ਪਰ ਹਰ ਲੋਭ ਅਰ ਲੋਕਾਚਾਰ ਲੋਭ ਛੱਡ ਦੇ ਤੇ ਲੋਕਾਚਾਰੀ ਵੀ ਛੱਡ ਦੇ ਤੇ ਮੈਂ ਗੁਰਦੁਆਰੇ ਜਾਵਾਂਗਾ ਲੋਕ ਕੀ ਕਹਿਣਗੇ ਮੈਂ ਨਾਮ ਜਪਾਂਗਾ ਲੋਕ ਕੀ ਕਹਿਣਗੇ ਮੈਂ ਕਿਸ ਵਾਰੀ ਰੱਖ ਲੈ ਲੋਕ ਕੀ ਕਹਿਣਗੇ ਲੋਕਾਂ ਨੇ ਕੀ ਕਹਿਣਾ ਲੋਕ ਕੁਛ ਨਹੀਂ ਤੇਰਾ ਆਪਣਾ ਹੀ ਅੰਦਰ ਡਰ ਹੋਇਆ ਹੈ ਲੋਕਾਂ ਕੁਝ ਨਹੀਂ ਕਹਿਣਾ ਕਬੀਰ ਜੀ ਕਹਿੰਦੇ ਪਰ ਹਰ ਲੋਭ ਹਰ ਲੋਕਾਚਾਰ ਆਪਣੇ ਅੰਦਰੋਂ ਲੋਭ ਨੂੰ ਛੱਡਦੇ ਤੇ ਲੋਕਾਚਾਰੀ ਨੂੰ ਛੱਡ
ਪਰ ਹਰ ਕਾਮ ਕ੍ਰੋਧ ਅਹੰਕਾਰ
ਛੱਡਦੇ ਆਪਣੀ ਕਾਮਨਾ ਨੂੰ ਇੱਛਾਵਾਂ ਬੰਦ ਜਿਤਨੀਆਂ ਕਾਮਨਾ ਤੇਰੇ ਅੰਦਰ ਦੌੜਦੀਆਂ ਨੇ ਉਹਨਾਂ ਕਾਮਨਾ ਦੇ ਵੇਗ ਨੂੰ ਰੋਕ ਪਰ ਹਰ ਲੋਭ ਹਰ ਲੋਕਾਚਾਰ ਪਰ ਹਰ ਕਾਮ ਕ੍ਰੋਧ ਅਹੰਕਾਰ ਆਪਣੇ ਅੰਦਰ ਦੀ ਭੋਗਾਂ ਦੀ ਵਾਸ਼ਨਾ ਨੂੰ ਤਿਆਗ, ਹਰ ਕ੍ਰੋਧ ਨੂੰ ਤਿਆਗ, ਆਪਣੇ ਅੰਦਰੋਂ ਹੰਕਾਰ ਨੂੰ ਤਿਆਗ। ਕਬੀਰ ਜੀ ਕਹਿ ਰਹੇ
ਕਰਮ ਕਰਤ ਬੰਦੇ ਅਹਮੇਵ,
ਕਹਿੰਦੇ ਇਹ ਜੀਵ ਤਾਂ ਜਿਤਨੇ ਕੰਮ ਕਰਦੇ ਨੇ ਸਭ ਹਉਮੈ ਦੇ ਬੰਨੇ ਹੋਏ ਹੀ ਕਰ ਰਹੇ ਨੇ। ਜੇ ਦਾਨ ਕਰਦੇ ਨੇ ਤਾਂ ਹਉਮੈ ਕਰਕੇ, ਮੈਂ ਦਾਨ ਕਰਾਂ ਲੋਕ ਕਹਿਣ ਬੜਾ ਦਾਨੀ। ਜੇ ਪੁੰਨ ਕਰਦੇ ਨੇ ਸੇਵਾ ਕਰਦੇ ਨੇ, ਜੇ ਕਦੇ ਦੇਖਦੇ ਹੋਵੋਗੇ ਮਾਲਾ ਹੱਥਾਂ ਚ ਪੜੀ। ਕਿਆ ਮਤਲਬ ਮਾਲਾ ਨਾਲ ਕਿ ਰੱਬ ਮਿਲ ਜਾਂਦਾ ਹੈ? ਕਬੀਰ ਜੀ ਕਹਿੰਦੇ ਨੇ ਮੈਂ ਸੁਣੂ ਬੂਆ ਕੱਚਾ ਬਿਆ, ਮਾਲਾ ਮੇਰੀ ਚਾਰ ਬਾਹਰ ਕੰਚਨ ਬਾਰ ਬੁਲਾ, ਭੀਤਰ ਭਰੀ ਫੁਲਾ। ਕਹਿੰਦੇ ਵੈਸ਼ਨੂ ਦਾ ਪੁਜਾਰੀ ਵਿਸ਼ਨੂੰ ਦਾ ਪੁਜਾਰੀ ਬਣ ਗਿਆ ਨਾ, ਚਾਰ ਮਾਲਾ ਪਹਿਨ ਹੁੰਦਾ, ਚਾਰ ਮਾਲਾ ਪਹਿਨ ਕੇ ਵਿਸ਼ਨੂੰ ਦਾ ਪੁਜਾਰੀ ਬਣ ਜਾਂਦਾ। ਬਾਹਰੋਂ ਤਾਂ ਵੇਖਣ ਨੂੰ ਦੁਬਾਰਾ ਬਣੀ ਤਾਂ ਸੋਨਾ ਜਾਪਦਾ ਹੈ, ਬਾਹਰ ਕੰਚਨ ਬਾਰ ਭੀਤਰ ਭਰੀ ਸੰਘਾਰ, ਪਰ ਤੇਰੇ ਅੰਦਰ ਤਾਂ ਨਿਰੀ ਕਾਲਖੀ ਹੈ। ਕਬੀਰ ਜੀ ਕਹਿੰਦੇ ਨੇ ਇਹ ਜੀਵ ਜਿਤਨੇ ਨੇ ਕਰਮ ਕਰਤ ਬੱਧੇ ਥਾਉਂਦੇ, ਹਮੇ ਬੰਦੇ ਹੋਏ ਹੀ ਕੰਮ ਕਰਦੇ ਨੇ।
ਮਿਲ ਪਾਥਰ ਕੀ ਕਰ ਹੀ ਸੇਵ,
ਕਹਿੰਦੇ ਆਦੇ ਹਿੰਦੂ ਲੋਕ ਜਿਹੜੇ ਇਹ ਪੱਥਰ ਦੀ ਪੂਜਾ ਕਰਦੇ ਨੇ, ਸਾਰੇ ਇਕੱਠੇ ਹੋ ਕੇ ਕਰਦੇ ਨੇ, ਕਿਸੇ ਦੇ ਮਨ ਚ ਗਿਆਨ ਨਹੀਂ ਹੋ। ਜੋ ਪਾਥਰ ਕੀ ਪਾਣੀ ਪਾਏ ਤਿਨ ਕੀ ਕਾਲ ਅਜਾ ਹੀ ਜਾਏ। ਕਬੀਰ ਜੀ ਨੇ ਦਾਦੂ ਨੇ ਬਚਨ ਕਹੇ ਨੇ, ਕਹਿੰਦੇ ਦੁਨੀਆਂ ਪਾਗਲ ਹੋ ਗਈ, ਪੱਥਰਾਂ ਦੀ ਪੂਜਾ ਕਰਦੀ ਹੈ, ਆਪਣੇ ਘਰ ਦੀ ਚੱਕੀ ਨੂੰ ਕੋਈ ਨਹੀਂ ਪੂਜਦਾ ਜਿਹਦਾ ਪਿੱਛਾ ਕਰਦੇ ਨੇ, ਉਹ ਵੀ ਤਾਂ ਪੱਥਰ ਹੀ। ਰਾਮਦੇਵ ਜੀ ਨੇ ਬਚਨ ਕਹਿਣ ਲੱਗੇ, ਲੋੜੇ ਨੇ ਪੱਥਰ ਦੀ ਮੂਰਤੀ ਬਣਾਇਆ ਘੜਿਆ ਦਾਸਿਆ, ਤੇ ਜੇ ਉਹ ਮੂਰਤ ਭਗਵਾਨ ਦਾ ਰੂਪ ਸੀ, ਜਦੋਂ ਬੰਦਾ ਉਹਦੀ ਛਾਤੀ ਤੇ ਬੈਠ ਕੇ ਖੜਦਾ ਸੀ ਉਹਨੂੰ ਖਾ ਕੇ ਉਹਨਾਂ ਦੇ। ਬੰਦੇ ਦੀ ਕਿਰਤ ਕਦੇ ਭਗਵਾਨ ਨਹੀਂ ਹੋ ਸਕਦੀ, ਭਗਵਾਨ ਦੀ ਕਿਰਤ ਬੰਦਾ ਤਾਂ ਹੈ, ਪਰ ਬੰਦਾ ਭਗਵਾਨ ਬਣਾਇਆ ਕਿਤਨੀ ਅਜੀਬ ਗੱਲ। ਆਪੇ ਹੀ ਮੂਰਤ ਖੜੀ, ਆਪੇ ਹੀ ਲਿਜਾ ਕੇ ਮੰਦਰ ਚ ਟਿਕਾ ਦਿੱਤੀ, ਆਪੇ ਹੀ ਮੱਥਾ ਟੇਕਣਾ, ਆਪਣਾ ਬਣਾਇਆ ਹੀ ਰੱਬ ਬਣਾਇਆ। ਕਬੀਰ ਜੀ ਕਹਿ ਰਹੇ ਨੇ ਮਿਲ ਪਾਥਰ ਕੀ ਕਰ ਹੀ ਸੇਵ, ਇਕੱਠੇ ਹੋ ਕੇ ਪੱਥਰ ਦੀ ਸੇਵਾ ਕਰਦੇ ਨੇ, ਪੱਥਰਾਂ ਨੂੰ ਪੂਜਦੇ ਨੇ।
ਬਹੁਤ ਕਬੀਰ ਭਗਤ ਕਰ ਪਾਇਆ,
ਕਹਿੰਦੇ ਜੇ ਰੱਬ ਨੂੰ ਪਾਉਣਾ ਚਾਹੁੰਦੇ ਨੇ ਤਾਂ ਕੇਵਲ ਭਗਤੀ, ਭਗਤੀ ਕਰਕੇ ਹੀ ਪਾਇਆ ਜਾ ਸਕੇਗਾ, ਭਗਤੀ ਤੋਂ ਬਿਨਾਂ ਨਹੀਂ ਪਾਇਆ ਜਾ ਸਕਦਾ। ਕਬੀਰ ਜੀ ਨੇ ਪੁੱਛਿਆ ਤੁਸੀਂ ਕਿਵੇਂ ਪਾਇਆ? ਕਹਿਣ ਲੱਗੇ ਭਗਤ ਕਰ ਪਾਇਆ, ਭਗਤੀ ਕਰਕੇ ਪਾਇਆ ਹੈ, ਜੇ ਧਨੇ ਨੇ ਪਾਇਆ ਤਾਂ ਭਗਤ ਕਰਕੇ। ਲੋਕ ਕਹਿੰਦੇ ਨੇ ਨਾ ਪੱਥਰ ਚ ਪਾ ਲਿਆ ਧਨੇ ਨੇ, ਧਨੇ ਨੇ ਭਗਤੀ ਕਰਕੇ ਪੱਥਰ ਚ ਪੈਦਾ ਕਰ ਲਿਆ, ਇਤਨੀ ਬੰਦਗੀ ਕੀਤੀ, ਇਤਨੀ ਬੰਦਗੀ ਕੀਤੀ, ਰੱਬ ਨੂੰ ਪੱਥਰ ਚ ਪ੍ਰਗਟ ਹੋਇਆ। ਨਾਮਦੇਵ ਨੇ ਵੀ ਪੱਥਰ ਨੂੰ ਦੁੱਧ ਪਿਲਾਇਆ, ਪਰ ਭਗਤੀ ਕਰਕੇ ਪਿਲਾਇਆ, ਦੁੱਧ ਪਿਆ ਹੈ ਭਗਤ ਘਰ ਗਿਆ, ਨਾਮੇ ਹਰ ਕਾ ਦਰਸ਼ਨ। ਕਬੀਰ ਭਗਤ ਕਰ ਪਾਏ, ਭਗਤੀ ਤੋਂ ਬਿਨਾਂ ਕੋ ਪਾਇਆ ਨਹੀਂ ਜਾਂਦਾ, ਚਤਰਾਈ ਨਾਲ ਕੇ ਧਨ ਨਾਲ ਕੇ ਪਦਾਰਥਾਂ ਨਾਲ ਕੇ ਨਾਨਕਪੁਰ ਨਾਲ ਉਹ ਨਹੀਂ ਪਾਇਆ ਜਾਂਦਾ। ਕਬੀਰ ਜੀ ਕਹਿੰਦੇ ਨੇ ਜੇ ਮਿਲਦਾ
ਪਾਏ ਮਿਲੇ ਰਗ ਰਾਇਆ,
ਉਹ ਰਗ ਰਾਇਆ ਪਰਮੇਸ਼ਵਰ, ਉਹ ਤਾਂ ਭੋਲੇ ਬਣ ਕੇ ਮਿਲਦਾ ਨਹੀਂ, ਚਤੁਰਾਈ ਨਾਲ ਭੋਲੇ ਖਾਏ, ਭੋਲੇ ਬਣ ਕੇ ਉਹਦੇ ਨਾਲ ਪ੍ਰੇਮ ਕਰੋ, ਇਹ ਨਹੀਂ ਕਿ ਪਤਾ ਲੱਗੇ ਮੈਂ ਭੋਲਾ ਬਣ ਗਿਆ। ਠੱਗਣ ਵਾਲੇ ਵੀ ਤਾਂ ਭੋਲੇ ਬਣ ਹੀ ਜਾਂਦੇ, ਜਿਹਨਾਂ ਨੇ ਦੂਸਰੇ ਨੂੰ ਠੱਗਣਾ ਹੈ ਉਹ ਵੀ ਤਾਂ ਭੋਲੇ ਬਣ ਜਾਂਦੇ ਨੇ। ਮੈਂ ਤੇਰਾ ਭਾਈ ਹਾਂ, ਮੈਂ ਦੂਰ ਦਾ ਰਿਸ਼ਤੇਦਾਰ ਹਾਂ, ਤੂੰ ਮੈਨੂੰ ਜਾਣਦਾ ਨਹੀਂ, ਕਦੇ ਦੇਖਿਆ ਨਹੀਂ ਨਾ, ਮੈਂ ਤੈਨੂੰ ਬਹੁਤ ਛੋਟੇ ਜਿਹੇ ਨੂੰ ਦੇਖਿਆ, ਉਹ ਵੀ ਤਾਂ ਭੋਲੇ ਬਣ ਜਾਂਦੇ ਨੇ। ਉਹ ਭੋਲਾਪਨ ਨਹੀਂ, ਭੋਲਾਪਨ ਉਹ ਜਿਸ ਵਿੱਚ ਸਭ ਕੁਝ ਬਰਾਬਰ ਹੋ ਜਾਏ, ਦੁੱਖ ਬਰਾਬਰ ਹੋ ਜਾਣ ਤੇ ਸੁੱਖ ਬਰਾਬਰ ਹੋ ਜਾਣ, ਚਿੰਤਾ ਫਿਕਰ ਕੋਈ ਨਾ ਰਹੇ, ਸਭ ਕੁਝ ਪਰਮੇਸ਼ਵਰ ਪ੍ਰੇਮ ਹੋ ਜਾਏ, ਕਿ ਜੋ ਕਿਸ ਤਰ੍ਹਾਂ ਤੋਂ ਭੋਲਾ ਕਰਨਾ ਨਹੀਂ ਹੈ, ਹਿਕਮਤ ਹੁਕਮ ਚੁਕਾਈਏ, ਉਹ ਭੋਲਾ। ਜਦੋਂ ਉਹ ਭੋਲਾਪਨ ਹੋ ਜਾਏਗਾ, ਫਿਰ ਭੋਲੇ ਭਲਾਏ ਉਹ ਪਰਮੇਸ਼ਵਰ ਨਹੀਂ ਪਏਗਾ, ਕਿਉਂਕਿ ਉਹ ਦੂਰ ਨਹੀਂ, ਕੇਵਲ ਸਾਡੀ ਖੋਜ ਹੀ ਖੁਲ੍ਹੀ। ਜਦੋਂ ਅਸੀਂ ਆਪਣੇ ਅੰਦਰ ਖੋਜਣਾ ਸ਼ੁਰੂ ਕਰਾਂਗੇ, ਉਹ ਤਾਂ ਸਾਡੇ ਅੰਦਰ ਵਸਣਾ ਹੈ। ਉਹਨੂੰ ਪਾਉਣ ਲਈ ਕੋਈ ਰਾਮ ਕਹੋ, ਕੋਈ ਅੱਲਾ ਕਹੋ, ਕੋਈ ਗਾਡ ਕਹੋ, ਕੋਈ ਈਸ਼ਵਰ ਕਹੋ, ਕੋਈ ਰਾਧੂ ਕਹੋ, ਕੋਈ ਵਿਸ਼ਨ ਕਹੋ, ਉਹਦਾ ਇੱਕੋ ਦੇ ਨਾਮ ਸਾਰੇ ਵੱਖਰੇ ਵੱਖਰੇ ਮਤਾਂ ਅਨੁਸਾਰ ਲੋਕ ਵੱਖ ਵੱਖ ਨਾਮ ਨੇ ਚੁੱਕਣ। ਆਪ ਦੇਖਦੇ ਹੋ ਤਾਂ ਅੰਗਰੇਜ਼ ਲੋਕ ਆਪਣੇ ਪਿਤਾ ਨੂੰ ਡੈਡੀ ਕਹਿੰਦੇ, ਤੁਹਾਡੇ ਪਿਤਾ ਜੀ ਕਹਿੰਦੇ, ਬਾਪੂ ਜੀ ਕਹਿੰਦੇ, ਇਵੇਂ एक पिता है, एक इसके हमदर्द। उस एक तक पहुंचे नहीं, उन्हें नर पहाए प्रेम करे, उन्हें पहाए मैंने समझाया, जदों मिलेगा वो अपने अंदर की खोज करने से मिलेगा, बुरा रहेगा। मेरे पास का बख्शिश कर इसे ही समाप्त करते हैं। असि गुरुवाणी बोलो, गुरुवाणी में पढ़ के, गुरुवाणी में विचार करके, गुरुवाणी में समझ के गुरु नो संस्था असि भी उसकी प्राप्ति कर सकिए, उसने पा सकिए, उस प्रेम कर सकिए। गुरु प्यार गुरुवाणी का विचार कर दो गुरु गुरु के दिल में कुकर देव से संसारिक अपने निवास करनी है। वचन उपदेश गुरु का जन से हृदय प्रसन्न ताकि दास रूप अति आप जी सारिया गुरु की हजूरी में बने रह सकना सफल हो सके अति असी हो जाइए यह लोग कुछ किए और लोग कुछ देने नानक हर श्रम आते हैं।
कहो कबीर भगत कर पाया भोले पाए भले रंग राया वाहिगुरु जी का खालसा वाहिगुरु जी की फतेह।